ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਜੋਗਲ ਆਤਮਜ ਉੱਠੇ ਨਾਮ ਕੋਈ।
ਜਦੋਂ ਸਾਰੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਾ ਦਿੱਤਾ ਤੇ ਆਪਣੇ ਦੋਨਾਂ ਸਪੁੱਤਰਾਂ ਨੂੰ ਵੀ ਸਤਿਗੁਰਾਂ ਨੇ ਹੁਕਮ ਕੀਤਾ ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕੋ, ਕਿਉਂਕਿ ਹੁਣ ਇਹ ਮੇਰਾ ਸਰੂਪ ਬਣ ਗਏ ਨੇ, ਸਾਡੇ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਪੁੱਤਰਾਂ ਨੂੰ ਵੀ ਹੁਕਮ ਕੀਤਾ, ਦੋਨਾਂ ਪੁੱਤਰਾਂ ਦੇ ਵਿੱਚੋਂ ਕੋਈ ਉੱਠਿਆ ਨਹੀਂ ਹੈ।
ਬੈਠੇ ਰਹੇ ਮਾਣ ਪਰ ਸੋਈ,
ਉਸੇ ਤਰ੍ਹਾਂ ਬੈਠੇ ਰਹੇ ਨੇ, ਮਹਾਰਾਜ ਦੇ ਬਚਨ ਨੂੰ ਮੰਨਿਆ ਨਹੀਂ, ਮਾਣ ਦੇ ਵਿੱਚ ਹੰਕਾਰ ਦੇ ਵਿੱਚ ਪਰੇ ਹੋਏ।
ਸ੍ਰੀ ਗੁਰ ਤਿਨ ਕੋ ਗਿਰਾ ਅਲਾਈ,
ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤੇ ਹਨ,
ਤੁਮ ਵੀ ਉੱਠ ਬੰਦੂ ਸਿਰ ਨਿਆਇ।
ਮਹਾਰਾਜ ਕਹਿੰਦੇ ਤੁਸੀਂ ਵੀ ਉੱਠ ਕਰਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮੱਥਾ ਟੇਕੋ।
ਕਹਿਤ ਪਏ ਇਹ ਦਾਸ ਤਿਉਹਾਰਾ,
ਉਸ ਵਕਤ ਦੇ ਜਿਹੜੇ ਦੋਨੇ ਸਪੁੱਤਰ ਸੀ ਨਾ ਸਤਿਗੁਰਾਂ ਦੇ ਸਾਹਿਬਜ਼ਾਦੇ, ਕਹਿਣ ਲੱਗੇ ਇਹ ਦਾਸ ਤਿਉਹਾਰਾ, ਇਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਜਿਨ੍ਹਾਂ ਨੂੰ ਤੁਸੀਂ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਇਹ ਤੁਹਾਡੇ ਦਾਸ ਸੇਵਕ ਹਨ।
ਹਮ ਸਤ ਊਰਧ ਪਦ ਅਧਿਕਾਰਾ,
ਇਹ ਤਾਂ ਤੁਹਾਡਾ ਦਾਸ ਹੈ, ਸੇਵਕ ਹੈ, ਤੇ ਅਸੀਂ ਤੁਹਾਡੇ ਪੁੱਤਰ ਹਾਂ, ਇਸ ਕਰਕੇ ਸਾਡੀ ਪਦਵੀ ਜਿਹੜੀ ਹੈ ਇਹਦੇ ਨਾਲੋਂ ਉੱਚੀ ਹੈ।
ਕੈਸੀ ਬਣੇ ਬੰਦਨਾ ਕਰਨੀ,
ਅਸੀਂ ਤੁਹਾਡੇ ਪੁੱਤਰਾਂ ਤੇ ਦਾਸ ਹੈ, ਸਾਡੀ ਪਦਵੀ ਉੱਚੀ ਹੈ, ਇਸ ਕਰਕੇ ਸਾਡੀ ਜਿਹੜੀ ਨਮਸਕਾਰ ਇਹਨੂੰ ਕਰਨੀ ਕਿਸ ਤਰ੍ਹਾਂ ਬਣਾਉਂਦੀ ਹੈ।
ਹਮ ਤੇ ਕਰੀ ਨਾ ਜਾਏ ਅਕਰਨੀ,
ਇਹ ਕਰਨੀ ਹੈ, ਨਾ ਕਰਨ ਯੋਗ ਗੱਲ ਹੈ ਕਿ ਅਸੀਂ ਮੱਥਾ ਟੇਕੀਏ ਸੇਵਕ ਨੂੰ, ਦਾਸ ਨੂੰ ਮੱਥਾ ਟੇਕੀਏ, ਇਹ ਨਾ ਕਰਨ ਯੋਗ ਜਿਹੜੀ ਗੱਲ ਹੈ ਸਾਡੇ ਕੋਲੋਂ ਨਹੀਂ ਹੁੰਦੀ ਹੈ।
ਇਹ ਕਹੇ ਆਪਣੇ ਸਦਨ ਸਿਧਾਰ,
ਇਸ ਤਰ੍ਹਾਂ ਕਹਿ ਕਰਕੇ ਸਤਿਗੁਰਾਂ ਦੇ ਦੋਨੇ ਸਾਹਿਬਜ਼ਾਦੇ ਆਪਣੇ ਘਰ ਨੂੰ ਚਲੇ ਗਏ ਹਨ।
ਪਿਤ ਕਰਤਵ ਕੁਛ ਹਿਰਦੇ ਨਾ ਧਾਰੇ,
ਪਿਤਾ ਦਾ ਜਿਹੜਾ ਕਰਤਵ ਸੀ, ਕੌਤਕ ਸੀ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਉਹ ਜਿਹੜਾ ਹੈ ਹਿਰਦੇ ਦੇ ਵਿੱਚ ਦੋਨਾਂ ਸਾਹਿਬਜ਼ਾਦਿਆਂ ਨੇ ਵਿਚਾਰਿਆ ਨਹੀਂ ਹੈ।
ਮਹਿਮਾ ਲਾ ਕੇ ਕਹਿਓ ਨਾ ਮਾਨਿਓ,
ਸਤਿਗੁਰਾਂ ਦੀ ਮਹਿਮਾ ਨੂੰ ਵਡਿਆਈ ਨੂੰ ਜਾਣ ਕਰਕੇ ਸਤਿਗੁਰਾਂ ਦੇ ਕੀਤੇ ਹੋਏ ਬਚਨ ਨੂੰ ਮੰਨਿਆ ਨਹੀਂ ਹੈ।
ਸ੍ਰੀ ਗੁਰੂ ਕਾਸ਼ ਨਾ ਵਖਾਨਿਓ,
ਉਸ ਵਕਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਈ ਵੀ ਬਚਨ ਨਹੀਂ ਕੀਤਾ ਹੈ।
ਬੈਠ ਰਹੇ ਅੰਗਦ ਸੰਗ ਬਚਨਾ,
ਮਹਾਰਾਜ ਉੱਥੇ ਬੈਠੇ ਰਹੇ ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਬਚਨ ਕਰਦੇ ਰਹੇ ਹਨ।
ਪਰ ਉਪਕਾਰ ਜਿਨੇ ਮਨ ਰਚਨਾ,
ਜਿਨ੍ਹਾਂ ਦੇ ਮਨ ਦੀ ਇਹ ਰਚਨਾ ਹੈ, ਮਨ ਦਾ ਸੰਕਲਪ ਇਹ ਹੈ ਕਿ ਪਰ ਉਪਕਾਰ ਕਰਨਾ ਹੈ, ਨੇਕੀ ਕਰਨੀ ਹੈ, ਲੋਕਾਂ ਦਾ ਭਲਾ ਕਰਨਾ ਹੈ।
ਅਬ ਤੁਮ ਜਗਤ ਉਦਾਹਰਨ ਕਾਰਨ,
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣਾ ਕੀਤਾ ਹੈ, ਅਬ ਤੁਮ ਜਗਤ ਉਦਾਹਰਨ ਕਾਰਨ, ਕਿ ਹੁਣ ਤੁਸੀਂ ਸੰਸਾਰ ਦਾ ਉਧਾਰ ਕਰਨ ਵਾਸਤੇ ਸੰਸਾਰ ਦੇ ਲੋਕਾਂ ਨੂੰ, ਸੋ ਇਹਨਾਂ ਵਿਸ਼ਿਆਂ ਵਿੱਚ ਡੁੱਬਦੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੇ ਵਾਸਤੇ, ਬਚਾਉਣ ਦੇ ਵਾਸਤੇ
ਮੂਲ ਮੰਤਰ ਸ਼ੁਭ ਕਰੋ ਸੁਧਾਰਨ,
ਮੂਲ ਮੰਤਰ ਹੈ ਜਿਹੜਾ ਸਾਰੀ ਬਾਣੀ ਦਾ ਮੁੱਢ ਸ੍ਰੀ ਜਪਜੀ ਸਾਹਿਬ, ਉਸਦਾ ਉਹਨੂੰ ਸੁਧਾਰਨਾ ਕਰੋ, ਉਹਨੂੰ ਬਣਾਉਣਾ ਕਰੋ।
ਮਮ ਬਾਣੀ ਗੁਣ ਖਾਨੀ ਦੇਖਾ,
ਦੇਖਾ ਜਿਹੜੀ ਇਹ ਬਾਣੀ ਹੈ, ਇਹ ਸਾਡੀ ਉਚਾਰਨ ਕੀਤੀ ਹੋਈ ਬਾਣੀ ਹੈ ਜਿਹੜੀ, ਇਹ ਗੁਣਾਂ ਦੀ ਖਾਣ ਹੈ।
ਲੀਜਾ ਬੀਨੋ ਬੀਨ ਵਿਸ਼ੇਖਾ,
ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਇਹ ਬੀਨ ਬੀਨ ਚੁਣ ਚੁਣ ਕਰਕੇ ਵਿਸ਼ੇਸ਼ ਕਰਕੇ ਇਸ ਨੂੰ ਬਣਾਉਣਾ ਕਰੋ।
ਹਮੇ ਸੁਨਾਵਤ ਜਾਉ ਉਚਾਰਾ,
ਇਸ ਤਰ੍ਹਾਂ ਸਾਨੂੰ ਸੁਣਾਉਂਦੇ ਹੋਏ ਜਿਹੜੀ ਇਹ ਜਪਜੀ ਸਾਹਿਬ ਦੀ ਬਾਣੀ ਹੈ, ਇਹਨੂੰ ਮੂਲ ਮੰਤਰ ਤਾਂ ਕਿਹਾ, ਵੈਸੇ ਇਹ ਮਾਲਾ ਮੰਤਰ ਵਿੱਚ ਆਉਂਦੀ ਹੈ, ਮੂਲ ਮੰਤਰ ਤਾਂ ਕਿਹਾ ਕਿਉਂਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁੱਢ ਦੇ ਵਿੱਚ, ਸ਼ੁਰੂ ਦੇ ਵਿੱਚ ਹੈ, ਮੂਲ ਦਾ ਮਤਲਬ ਹੁੰਦਾ ਮੁੱਢ, ਇਸ ਕਰਕੇ ਇਹ ਮੂਲ ਮੰਤਰ ਇਸ ਨੂੰ ਕਿਹਾ। ਉਹਦਾ ਮਾਲਾ ਮੰਤਰ ਹੈ, ਇੱਕ ਮਹਾਂਮੰਤਰ ਹੁੰਦਾ, ਮਾਲਾ ਮੰਤਰ ਹੁੰਦਾ, ਇਸੇ ਤਰ੍ਹਾਂ ਗਾਇਤਰੀ ਮੰਤਰ ਹੁੰਦੇ ਨੇ, ਬੀਜ ਮੰਤਰ ਹੈ, ਇਹ ਸਾਰੇ ਮੰਤਰ ਹਨ। ਬੀਜ ਮੰਤਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹਨੂੰ ਬੀਜ ਮੰਤਰ ਕਹਿੰਦੇ ਨੇ। ਇਸੇ ਤਰ੍ਹਾਂ ਮਹਾਂਮੰਤਰ ਗੁਰਪ੍ਰਸਾਦ ਤੱਕ ਜਿਵੇਂ ਹੈ, ਇਸੇ ਤਰ੍ਹਾਂ ਮੂਲ ਮੰਤਰ ਨਾਨਕੋ ਸੀਪੀ ਸੱਚ ਤੱਕ, ਅਤੇ ਇਸੇ ਤਰ੍ਹਾਂ ਮਾਲਾ ਮੰਤਰ ਗਾਇਤਰੀ ਮੰਤਰ ਹੈ ਇੱਕ, ਸੋ ਗਾਇਤਰੀ ਮੰਤਰ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰਿਅੰ ਕਰਿਅੰ ਨਿਰਨਾਮੇ ਕਾਮੇ, ਇਹ ਸਿੱਖਾਂ ਦਾ ਗਾਇਤਰੀ ਮੰਤਰ ਹੈ। ਇਸੇ ਤਰ੍ਹਾਂ ਮਾਲਾ ਮੰਤਰ ਹੈ, ਮਾਲਾ ਦੇ ਵਾਂਗੂ ਲੰਬਾ ਜਪਜੀ ਸਾਹਿਬ ਜਿਹੜਾ ਮਾਲਾ ਮੰਤਰ ਵਿੱਚ ਆਉਂਦਾ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਜਪਜੀ ਸਾਹਿਬ ਮਾਲਾ ਮੰਤਰ ਹੈ, ਮੂਲ ਮੰਤਰ ਮੁੱਢ ਦੇ ਵਿੱਚ ਸਾਰਿਆਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਰੰਭ ਦੇ ਵਿੱਚ ਹੈ। ਸੋ ਉਹ ਜਿਹੜੀ ਬਾਣੀ ਹੈ ਇਸ ਨੂੰ ਤੁਸੀਂ ਉਚਾਰਨ ਕਰੋ ਤੇ ਨਾਲੇ ਸਾਨੂੰ ਸੁਣਾਵੋ।
ਗ੍ਰੰਥ ਮਰਯਾਦ ਕਰੋ ਪੁਕਾਰ,
ਇਹਨੂੰ ਮਰਿਆਦਾ ਦੇ ਵਿੱਚ ਬੰਨੋ, ਕਿਉਂਕਿ ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਇੱਕ ਥਾਂ ਤੇ ਉਚਾਰਨ ਨਹੀਂ ਕੀਤੀ, ਜਗ੍ਹਾ ਜਗ੍ਹਾ ਥਾਵਾਂ ਥਾਵਾਂ ਤੇ ਉਚਾਰਨ ਕੀਤੀ ਹੈ। ਇਹਦੇ ਵਿੱਚ ਜਦੋਂ ਜਦੋਂ ਮਹਾਰਾਜ ਜਿੱਥੇ ਜਿੱਥੇ ਗਏ ਨੇ ਉੱਥੇ ਲੋਕਾਂ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ, ਸਿੱਧਾਂ ਦੇ ਨਾਲ ਚਰਚਾ ਹੋਈ, ਯੋਗੀਆਂ ਦੇ ਨਾਲ ਚਰਚਾ ਹੋਈ, ਉੱਥੇ ਉਚਾਰਨ ਹੋਇਆ। ਥਾਵਾਂ ਥਾਵਾਂ ਤੇ ਜਿਹੜੀਆਂ ਪੌੜੀਆਂ ਜਿਵੇਂ ਪਤਾਲਾਂ ਪਤਾਲ ਲੱਖ ਅਗਾਸ ਅਗਾਸ, ਇਹ ਮੁਲਤਾਨ ਜਦੋਂ ਮਹਾਰਾਜ ਗਏ ਨੇ ਜਦੋਂ ਰਬਾਬ ਵਜਾ ਕੇ ਵਜਾਈ ਹੈ ਉੱਥੇ ਇਹ ਸ਼ਬਦ ਉਚਾਰਨ ਕੀਤਾ। ਇਸੇ ਤਰ੍ਹਾਂ ਮੁੰਡਾ ਸੰਤੋਖ ਸਰਮਪਤ ਝੋਲੀ, ਇਸੇ ਤਰ੍ਹਾਂ ਬਾਕੀ ਜਿਹੜੀਆਂ ਏਕਾਂ ਮਾਈ ਦੁਪਤ ਵਿਆਹੀ ਆਸਣ ਲੋਏ ਲੋਏ ਭੰਡਾਰ, ਇਹ ਜਿਹੜੀਆਂ ਪੌੜੀਆਂ ਨੇ ਜਦੋਂ ਯੋਗੀਆਂ ਦੇ ਨਾਲ ਸਿੱਧਾਂ ਦੇ ਨਾਲ ਚਰਚਾ ਹੋਈ ਸੀ ਨਾ, ਉਦੋਂ ਮਹਾਰਾਜ ਨੇ ਉੱਥੇ ਉਚਾਰਨ ਕੀਤੀਆਂ। ਤੇ ਕੁਝ ਜਿਹੜੇ ਉਹਦੇ ਇਹ ਪੌੜੀਆਂ ਜਿਵੇਂ ਸੋਦਰ ਕਿਹਾ ਸੋ ਘਰ ਕਿਹਾ, ਜਿਤਬ ਹੈ ਸਰਬ ਸਮਾਲੇ ਵਾਜੇ ਨਾਦਾ ਅਨੇਕ ਅਸੰਖਾ ਕੇਤੇ ਵਾਵਣ ਹਾਰੇ, ਇਹ ਮਹਾਰਾਜ ਜਦੋਂ ਸੱਚਖੰਡ ਗਏ ਸੀ ਵੇਈ ਨਦੀ ਵਿੱਚ ਪ੍ਰਵੇਸ਼ ਹੋਏ ਨੇ ਤੇ ਤਿੰਨ ਦਿਨ ਮਹਾਰਾਜ ਬਾਹਰ ਨਹੀਂ ਆਏ, ਸੱਚਖੰਡ ਗਏ ਸਨ, ਉੱਥੇ ਅਕਾਲ ਪੁਰਖ ਦੇ ਸਨਮੁਖ ਇਹ ਪੌੜੀ ਉਚਾਰਨ ਕੀਤੀ ਹੈ। ਮੂਲ ਮੰਤਰ ਦੇ ਵਿੱਚੋਂ ਗੁਰਪ੍ਰਸਾਦ ਤੱਕ ਜਿਹੜਾ ਪਹਿਲਾ ਹੈ ਉਹ ਮਹਾਰਾਜ ਨੂੰ ਅਕਾਲ ਪੁਰਖ ਦੇ ਪਾਸੋਂ ਪ੍ਰਾਪਤ ਹੋਇਆ। ਜਪ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ, ਮਹਾਰਾਜ ਨੇ ਉੱਥੇ ਸੱਚਖੰਡ ਦੇ ਵਿੱਚ ਉਚਾਰਨ ਕੀਤਾ। ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਸਾਰੀ ਬਾਣੀ ਹੈ ਥਾਵਾਂ ਥਾਵਾਂ ਤੇ ਜਿਵੇਂ ਜਾ ਕਰਤਾ ਸਿਰ ਠੀਕ ਕਹੋ ਸਾ ਜੇ ਆਪੇ ਜਾਣੇ, ਸੋ ਜਦੋਂ ਸਿੱਧਾਂ ਨੇ ਪ੍ਰਸ਼ਨ ਕੀਤਾ ਸੀ ਕਿ ਇਹ ਦੁਨੀਆਂ ਕਦੋਂ ਬਣੀ, ਉਦੋਂ ਮਹਾਰਾਜ ਨੇ ਉੱਥੇ ਉਹਨਾਂ ਨੂੰ ਇਹ ਜਵਾਬ ਦਿੱਤਾ। ਸਾਰੀਆਂ ਥਾਵਾਂ ਤੇ ਜਗ੍ਹਾ ਜਗ੍ਹਾ ਤੇ ਉਚਾਰਨ ਹੋਈ ਹੈ। ਇਸ ਤਰੀਕੇ ਨਾਲ ਇਹ ਬਾਣੀ ਦੀ ਜਪਜੀ ਸਾਹਿਬ ਦੀ ਬਾਣੀ ਦੀ ਉਥਾਨਕਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਇਹ ਬਾਣੀ ਹੈ ਜਗ੍ਹਾ ਜਗ੍ਹਾ ਤੇ ਉਚਾਰਨ ਹੋਣ ਕਰਕੇ ਇਕੱਠੀ ਨਹੀਂ ਹੈ। ਇਸ ਕਰਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿ ਰਹੇ ਨੇ ਕਿ ਇਹ ਜਿਹੜੀ ਬਾਣੀ ਹੈ ਸਾਨੂੰ ਸੁਣਾਓ ਤੇ ਨਾਲੇ ਇਹ ਬਾਣੀ ਨੂੰ ਬਣਾਓ, ਇਹਦੀਆਂ ਪੌੜੀਆਂ ਬਣਾਓ। ਇਸ ਤਰੀਕੇ ਨਾਲ ਜਿਹੜੀ ਜਪਜੀ ਸਾਹਿਬ ਦੀ ਬਾਣੀ ਉਚਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤੀ ਹੈ ਤੇ ਇਹਨੂੰ ਬਣਾਇਆ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਪੌੜੀਆਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਣਾਈਆਂ ਹਨ।
ਹਮ ਤੇ ਜੋ ਜਨਮੈ ਪਛਤਾਤਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਤੋਂ ਬਾਅਦ ਵਿੱਚ ਹੁਣ ਅਸੀਂ ਸੱਚਖੰਡ ਨੂੰ ਮਹਾਰਾਜ ਨੇ ਚਲੇ ਜਾਣਾ, ਗੁਰੂ ਅੰਗਦ ਦੇਵ ਮਹਾਰਾਜ ਨੂੰ ਕੁਰਤਾ ਗੱਦੀ ਮਿਲ ਚੁੱਕੀ ਹੈ। ਮਹਾਰਾਜ ਕਹਿੰਦੇ ਸਾਡੇ ਪਿੱਛੋਂ ਜੋ ਵੀ ਜਨਮ ਲੈਣਗੇ ਇਸ ਸੰਸਾਰ ਦੇ ਲੋਕ,
ਸਭ ਕੋ ਹੋਵੇ ਗਤ ਦਾਤਾ,
ਜਿਹੜੀ ਬਾਣੀ ਹੈ ਜਪਜੀ ਸਾਹਿਬ ਦੀ ਉਹਨਾਂ ਸਾਰਿਆਂ ਨੂੰ ਗਤ ਦਾਤਾ ਮੁਕਤੀ ਦੇਵੇਗੇ।
ਜਿਉ ਜਹਾਜ਼ ਚੜ੍ਹ ਸਾਗਰ ਤਰਹੀ,
ਇਸ ਪ੍ਰਕਾਰ ਜਹਾਜ਼ ਦੇ ਉੱਪਰ ਚੜ੍ਹ ਕੇ ਸਾਗਰ ਨੂੰ ਸਮੁੰਦਰ ਨੂੰ ਤਰ ਜਾਈਦਾ ਹੈ।
ਜਿਉ ਤੇ ਪੜ੍ਹ ਸੰਸਾਰ ਉਧਰ ਹੈ,
ਇਸ ਤਰ੍ਹਾਂ ਜਪਜੀ ਸਾਹਿਬ ਨੂੰ ਪੜ੍ਹਨਗੇ ਜਿਹੜੇ ਉਹ ਸੰਸਾਰ ਸਮੁੰਦਰ ਤੋਂ ਤਰ ਜਾਣਗੇ। ਇਹ ਜਪਜੀ ਸਾਹਿਬ ਜਹਾਜ਼ ਵਾਂਗੂ ਹੈ।
ਸੁਣ ਸ੍ਰੀ ਅੰਗਦ ਬੰਧਨ ਠਾਨੇ,
ਸੁਣ ਕਰਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਬੀਨ ਬੀਨ ਨੀਕੇ ਗੁਰ ਬਾਣੀ,
ਇਸ ਤਰ੍ਹਾਂ ਚੁਣ ਚੁਣ ਕੇ ਗੁਰਬਾਣੀ ਦੇ ਜਿਹੜੇ ਸ਼ਬਦ ਸਨ,
ਆਨ ਸੁਨਾਵਨ ਕੀਨ ਸੁਹਾਨੇ,
ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਸੋਭਨੀਕ ਜਿਹੜੀ ਗੁਰਬਾਣੀ ਹੈ ਸੋਹਣੀ ਸੁਣਾਈ ਹੈ।
ਸਭ ਜਪ ਨਾਮ ਧਰਿਓ ਗੁਣ ਖਾਨੇ,
ਗੁਣਾਂ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦਾ ਨਾਮ ਜਪ ਰੱਖ ਦਿੱਤਾ। ਜਪ ਇਹ ਬਾਣੀ ਦਾ ਨਾਮ ਹੈ ਤੇ ਜੀ ਆਪਾਂ ਕਹਿੰਦੇ ਹਾਂ ਸਤਿਕਾਰ ਵਜੋਂ, ਜਪ ਜੀ ਜੀ ਸਤਿਕਾਰ ਵਜੋਂ ਬਾਣੀ ਦਾ ਨਾਮ ਜਪ ਹੈ। ਇਸ ਪ੍ਰਕਾਰ ਉਦੋਂ ਮਹਾਰਾਜ ਨੇ ਇਹ ਨਾਮ ਰੱਖਿਆ ਹੈ।
ਸ੍ਰੀ ਮੁਖ ਤੇ ਮਹਿਮਾ ਪੁੰਨ ਭਾਗੇ,
ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਇਹਦੀ ਮਹਾਰਾਜ ਨੇ ਮਹਿਮਾ ਵਡਿਆਈ ਇਹਦੀ ਕੀ ਹੈ ਉਹ ਕਹਿਣਾ ਕੀਤੀ ਹੈ।
ਜੋ ਨਰ ਹੋਵੇ ਸਿੱਖੀ ਅਵਲਾਖੇ,
ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੇ ਮਨੁੱਖ ਕੋਈ ਸਿੱਖੀ ਦਾ ਅਵਲਾਖੀ ਹੋਵੇ, ਸੋ ਚਾਹਵਾਨ ਹੋਵੇ ਕਿ ਮੈਨੂੰ ਸਿੱਖੀ ਪ੍ਰਾਪਤ ਹੋਵੇ,
ਜਿਸਮੇ ਉੱਠੇ ਸੇ ਕਰੇ ਇਸ਼ਨਾਨ,
ਇੱਕ ਪੈਰ ਰਾਤ ਰਹਿੰਦਿਆਂ ਹੋਇਆ ਉੱਠੇ ਜਾਗੇ, 3 ਵਜੇ ਉੱਠ ਪਵੇ ਤੇ ਉੱਠ ਕਰਕੇ ਇਸ਼ਨਾਨ ਕਰੇ।
ਜਬ ਪੜ ਹੈ ਇੱਕ ਚਿੱਤ ਸਾਵਧਾਨ,
ਇੱਕ ਚਿੱਤ ਹੋ ਕਰਕੇ ਸਾਵਧਾਨ ਹੋ ਕਰਕੇ ਸਵੱਛ ਹੋ ਕਰਕੇ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਚਿੱਤ ਦੀ ਇਕਾਗਰਤਾ ਕਰਕੇ ਤੇ ਇਸੇ ਤਰੀਕੇ ਨਾਲ ਦਾਤਨ ਕੁਰਲਾ ਕਿਰਿਆ ਸਾਰੀ ਸੋਧ ਕਰਕੇ ਤੇ ਫਿਰ ਜਪਜੀ ਸਾਹਿਬ ਦਾ ਪਾਠ ਕਰੇ।
ਅਰਥ ਵਿਚਾਰ ਕਰੇ ਔਰ ਮਾਹੇ,
ਜਪਜੀ ਸਾਹਿਬ ਦੀਆਂ ਪੰਕਤੀਆਂ ਕੀ ਕਹਿ ਰਹੀਆਂ ਨੇ ਇਹਨਾਂ ਦੇ ਅਰਥ ਹਿਰਦੇ ਦੇ ਵਿੱਚ ਵਿਚਾਰਨ ਕਰੇ।
ਮੁਕਤ ਹੋਏ ਸੋ ਸੰਸੇ ਨਾਹੀ,
ਮਹਾਰਾਜ ਕਹਿੰਦੇ ਇਸ ਤਰ੍ਹਾਂ ਜਪਜੀ ਸਾਹਿਬ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਪੜ੍ਹੇਗਾ ਤੇ ਪੰਕਤੀਆਂ ਕੀ ਕਹਿ ਰਹੀਆਂ ਅਰਥ ਹਿਰਦੇ ਦੇ ਵਿੱਚ ਵਿਚਾਰੇਗਾ ਮਹਾਰਾਜ ਕਹਿੰਦੇ ਮੁਕਤ ਹੋਏ, ਉਹ ਮੁਕਤ ਹੋ ਜਾਵੇਗਾ, ਸੰਸਾ ਨਾਹੀ, ਕੋਈ ਸ਼ੱਕ ਨਹੀਂ, ਸ਼ੰਕੇ ਵਾਲੀ ਕੋਈ ਗੱਲ ਨਹੀਂ ਹੈ, ਉਹ ਅਵਸ਼ ਜਰੂਰ ਮੁਕਤ ਹੋ ਜਾਵੇਗਾ।
ਜਪਜੀ ਸੇਵਨ ਪ੍ਰੀਤ ਸੋ ਜਾਹੇ,
ਜਪਜੀ ਸਾਹਿਬ ਪੜ੍ਹਨ ਦੀ ਜਿਹਦੀ ਹਿਰਦੇ ਦੇ ਵਿੱਚੋਂ ਪ੍ਰੀਤੀ ਹੈ, ਜਪਜੀ ਸਾਹਿਬ ਸੇਵਨ ਦੀ
ਮਮ ਸਮੀਪ ਪ੍ਰਾਪਤ ਹੋਏ ਤਾਹੇ,
ਸਤਿਗੁਰੂ ਸਾਹਿਬ ਜੀ ਕਹਿ ਰਹੇ ਨੇ ਉਹ ਮੇਰੇ ਕੋਲ ਪਹੁੰਚ ਜਾਵੇਗਾ, ਮੈਂ ਉਹਦੇ ਨੇੜੇ ਵਸਾਂਗਾ, ਜਿਹੜਾ ਜਪਜੀ ਸਾਹਿਬ ਨਾਲ ਪ੍ਰੇਮ ਕਰੇਗਾ।
ਸਰ ਕਾਮਨਾ ਪੜ ਹੈ ਇੱਕ ਮਨ,
ਜੇ ਮਨ ਦੇ ਵਿੱਚ ਕੋਈ ਕਾਮਨਾ ਹੋਵੇ, ਇੱਛਾ ਹੋਵੇ, ਤੇ ਮਹਾਰਾਜ ਕਹਿੰਦੇ ਇਕਾਗਰ ਚਿੱਤ ਹੋ ਕਰਕੇ, ਇੱਕ ਮਨ ਹੋ ਕਰਕੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰੇ।
ਉਹੀ ਸੰਪੂਰਨ ਤਹਿ ਕੀ ਤਤ ਛਿਨ,
ਉਹਦੀ ਜਿਹੜੀ ਕਾਮਨਾ ਇੱਛਾ ਉਹ ਤਤ ਛਿਨ ਛੇਤੀ ਹੀ ਪੂਰੀ ਹੋ ਜਾਵੇਗੀ।
ਜੰਤਰ ਮੰਤਰ ਪੁਨ ਤੰਤਰ ਮਹਾਨ,
ਜਿਹੜੇ ਜੰਤਰ ਮੰਤਰ ਤੰਤਰ ਨੇ ਮਹਾਨ, ਬੜੀ ਸ਼ਕਤੀ ਵਾਲੇ ਜੰਤਰ ਹੁੰਦੇ ਨੇ, ਸੋ ਮੰਤਰ ਹੁੰਦੇ ਜਿਹੜੇ ਬੋਲ ਕੇ ਪੜ੍ਹੇ ਜਾਣ, ਤੇ ਇਸੇ ਤਰੀਕੇ ਨਾਲ ਜੰਤਰ ਹੁੰਦੇ ਨੇ ਜਿਹੜੇ ਲਿਖ ਕੇ ਪਾਏ ਜਾਂਦੇ ਆ ਤਵੀਤ ਆਦਿਕ, ਤੇ ਤੰਤਰ ਹੁੰਦੇ ਨੇ ਧਾਗਾ, ਧਾਗੇ ਉੱਪਰ ਮੰਤਰ ਪੜ੍ਹ ਕੇ ਕਿਸੇ ਦੇ ਪਾ ਦੇਣਾ, ਉਹ ਫਿਰ ਉਹਦੇ ਉੱਪਰ ਅਸਰ ਕਰਦਾ। ਇਹਨੂੰ ਜੰਤਰ ਮੰਤਰ ਤੇ ਤੰਤਰ ਤਿੰਨ ਸ਼ਕਤੀਆਂ, ਤਿੰਨ ਚੀਜ਼ਾਂ ਹੁੰਦੀਆਂ ਨੇ, ਇਹ ਇੱਕ ਪ੍ਰਕਾਰ ਦੀ ਵਿਦਿਆ ਵੀ ਹੁੰਦੀ ਹੈ। ਇਸ ਪ੍ਰਕਾਰ ਇਹ ਜਿਹੜੇ ਮਹਾਨ ਹਨ,
ਭੂਤ ਜੇ ਪ੍ਰੇਤ ਦੈਤ ਬਲਵਾਨ,
ਸੰਸਾਰ ਦੇ ਵਿੱਚ ਜਿਹੜੀਆਂ ਗੁਪਤ ਰੂਹਾਂ ਨੇ ਇਹਨਾਂ ਨੇਤਰਾਂ ਨਾਲ ਨਹੀਂ ਦਿਸਦੀਆਂ, ਭੂਤ ਆਦਿਕ ਪ੍ਰੇਤ ਆਦਿਕ, ਸੋ ਇਹ ਸਾਰੀਆਂ ਚੀਜ਼ਾਂ ਬਲਵਾਨਾਂ ਦੈਤ, ਸੋ ਜਿਹੜੇ ਦੈਂਤ ਨੇ ਬਲਵਾਨ, ਬਹੁਤ ਭਾਰੀ ਬਲ ਵਾਲੇ,
ਸਮੀਪ ਨਾ ਆਵੇ ਕੋਈ,
ਮਹਾਰਾਜ ਕਹਿੰਦੇ ਜਿਹੜਾ ਸਵੇਰੇ ਉੱਠ ਕੇ ਜਪਜੀ ਸਾਹਿਬ ਪੜੇਗਾ ਨਾ ਰੋਜ਼, ਉਹਦੇ ਨੇੜੇ ਨਹੀਂ ਆਉਣਗੇ, ਨਾ ਉਹਦੇ ਉੱਪਰ ਕੋਈ ਜੰਤਰ ਦਾ ਅਸਰ, ਨਾ ਉਹਦੇ ਉੱਪਰ ਕੋਈ ਮੰਤਰ ਦਾ ਅਸਰ, ਨਾ ਉਹਦੇ ਉੱਪਰ ਕੋਈ ਤੰਤਰ ਦਾ ਅਸਰ, ਨਾ ਉਹਨੂੰ ਕੋਈ ਪ੍ਰੇਤ ਸਤਾਵੇ, ਨਾ ਉਹਨੂੰ ਕੋਈ ਆਤਮਾ ਇਸ ਤਰੀਕੇ ਨਾਲ ਬੁਰੀ ਆਤਮਾ, ਇਹ ਚੀਜ਼ਾਂ ਉਹਦੇ ਨੇੜੇ ਨਹੀਂ ਆ ਸਕਦੀਆਂ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਹੈ।
ਪਠਨ ਪ੍ਰੀਤ ਨਿਤ ਨਰ ਜਿਹੇ ਹੋਏ,
ਨਿਤਾ ਪ੍ਰਤੀ ਜਿਹਦੀ ਪ੍ਰੀਤੀ ਹੋ ਗਈ ਹੈ ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ,
ਮਨੁੱਖ ਦੇਹ ਜੀਵ ਜਿਨ ਪਾਏ,
ਤਰੀਕੇ ਨਾਲ ਜਿਸ ਮਨੁੱਖ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ, ਜਿਸ ਮਨੁੱਖ ਨੇ ਮਨੁੱਖਾ ਸਰੀਰ ਪ੍ਰਾਪਤ ਕੀਤਾ ਹੋਇਆ ਹੈ,
ਜਪ ਵਿਹੀਨ ਹੋਇਆ ਬਾਦ ਗਵਾਏ,
ਮਨੁੱਖਾ ਸਰੀਰ ਪਾਇਆ ਪਰ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ, ਤੇ ਉਹ ਮਨੁੱਖ ਨੇ ਆਪਣਾ ਮਨੁੱਖਾ ਜੀਵਨ ਸਾਰਾ ਐਵੇਂ ਵਿਅਰਥ ਹੀ ਗਵਾ ਲਿਆ ਹੈ।
ਸਿੱਖਣ ਯੋਗ ਮੰਤਰ ਗੁਰ ਕੇਰਾ,
ਮਹਾਰਾਜ ਕਹਿੰਦੇ ਵੀ ਇਹ ਸਿੱਖਾਂ ਦੇ ਲਈ ਯੋਗ ਮੰਤਰ ਹੈ, ਪੜ੍ਹਨ ਦੇ ਯੋਗ ਹੈ,
ਇਹ ਤੁੱਤ ਨਿਤ ਸੁਖ ਦੀਤ ਕਨੇਰਾ,
ਨੇਤਾ ਪ੍ਰਤੀ ਜਿਹੜਾ ਪੜ੍ਹੇਗਾ ਇਤ ਉਤ, ਇਸ ਲੋਕ ਦੇ ਵੀ ਤੇ ਪ੍ਰਲੋਕ ਦੇ ਉਹਨੂੰ ਬਹੁਤ ਸਾਰੇ ਸੁਖ ਮਿਲਣਗੇ।
ਓਏ ਸਿੱਖ ਜਪ ਕੰਠ ਨਾ ਕੀਨੋ,
ਸਿੱਖ ਤਾਂ ਬਣ ਗਿਆ, ਸਿੱਖੀ ਦਾ ਧਾਰਨ ਕਰ ਲਈ, ਪਰ ਜਪਜੀ ਸਾਹਿਬ ਜ਼ਬਾਨੀ ਯਾਦ ਨਹੀਂ ਕੀਤਾ ਹੈ।
ਨਾਉ ਤਰੀਕ ਵੇਖ ਤਰ ਲੀਨੋ,
ਮਹਾਰਾਜ ਕਹਿੰਦੇ ਸਾਡਾ ਉਹ ਨਾਂ ਤਰੀਕ ਸਿੱਖ ਹੈ, ਕੇਵਲ ਨਾਂ ਦਾ ਸਿੱਖ ਹੈ, ਉਹਨੇ ਸਿੱਖੀ ਵਾਲਾ ਲਿਬਾਸ ਧਾਰਨ ਕੀਤਾ, ਸਾਡਾ ਸਿੱਖ ਤਾਂ ਉਹ ਕਹਾਉਂਦਾ ਪਰ ਜਪਜੀ ਸਾਹਿਬ ਕੰਠ ਨਹੀਂ ਕੀਤਾ। ਇਸੇ ਤਰ੍ਹਾਂ ਸਿੱਖ ਗੁਰੂ ਕਾ ਹੋਏ ਗਏ, ਜਪਜੀ ਕੰਠ ਨਾ ਕੀਨ, ਹੋਰ ਵੀ ਬਚਨ ਆਉਂਦੇ ਨੇ, ਸੁਖ ਤੰਦਲ ਬਿਨ ਕਾਮ ਕੇ ਤਿਉਂ ਸਿੱਖ ਤੋਂ ਚੀਨ। ਇਸ ਪ੍ਰਕਾਰ ਜਪਜੀ ਸਾਹਿਬ ਜੇ ਯਾਦ ਨਹੀਂ ਕੀਤਾ ਤਾਂ ਉਹਦਾ ਭੇਖੀ ਸਿੱਖ ਹੈ।
ਇਸ ਤੇ ਔਰ ਨਾ ਕੋ ਵਿਧਿ ਉੱਚੀ,
ਇਸ ਤਰੀਕੇ ਨਾਲ ਜਪਜੀ ਸਾਹਿਬ ਤੋਂ ਹੋਰ ਕੋਈ ਵੀ ਜਿਹੜੀ ਵਿਧੀ ਹੈ ਉੱਚੀ ਨਹੀਂ ਹੈ।
ਜਪ ਸੇਵਨ ਇੱਕ ਮਨ ਹੋਏ ਸੂਚੀ,
ਜਿਹੜਾ ਜਪਜੀ ਸਾਹਿਬ ਦਾ ਸਿਮਰਨ ਕਰਨਾ ਹੈ ਇੱਕ ਮਨ ਹੋ ਕਰਕੇ, ਸੁੱਚੇ ਹੋ ਕਰਕੇ,
ਕਾਮ ਧੇਨ ਚਿੰਤਾ ਮਨ ਸੁਰ ਤਰ,
ਇਹ ਚੀਜ਼ਾਂ ਹਨ ਕਾਮ ਧੇਨ ਚਿੰਤਾ ਮਨ ਤੇ ਸੁਰ ਤਰ, ਕਾਮ ਧੇਨ ਗਾ ਮੰਨੀ ਹੈ ਦੇਵਤਿਆਂ ਦੇ ਪਾਸ, ਜਿਹੜੀ ਕਹਿੰਦੇ ਸਾਰੀਆਂ ਕਾਮਨਾ ਪੂਰੀਆਂ ਕਰਦੀ ਹੈ, ਤੇ ਦੂਜੀ ਚਿੰਤਾ ਮਣੀ ਹੈ, ਮਣੀ ਇੱਕ, ਤੇ ਉਹਦੇ ਕੋਲੋਂ ਜੋ ਚਿਤਮਨੀ ਕਰੀਏ ਉਹੀ ਪਦਾਰਥ ਮਿਲ ਜਾਂਦਾ, ਉਹੀ ਚੀਜ਼ ਮਿਲ ਜਾਂਦੀ ਹੈ, ਤੇ ਤੀਜਾ ਹੈ ਸੁਰਤਰ, ਤੇ ਕਲਪ ਬ੍ਰਿਛ ਨੂੰ ਕਹਿੰਦੇ ਨੇ, ਇਹ ਵੀ ਇਸੇ ਤਰ੍ਹਾਂ ਜੋ ਮੰਗੀਏ ਇਹਦੇ ਕੋਲੋਂ ਮਿਲ ਜਾਂਦਾ, ਤਿੰਨ ਚੀਜ਼ਾਂ ਹਨ ਦੇਵਤਿਆਂ ਦੇ ਪਾਸ,
ਕਰ ਨਾ ਸਕੇ ਆਦ ਤਿਲ ਸੰਸਰ,
ਤੇ ਜਪਜੀ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦੇ ਇਹ, ਅੱਧੇ ਤਿਲ ਜਿੰਨੀ ਵੀ ਇਹ ਬਰਾਬਰੀ ਨਹੀਂ ਕਰ ਸਕਦੇ, ਜਪਜੀ ਸਾਹਿਬ ਦੇ ਵਿੱਚ ਇੰਨੀ ਸ਼ਕਤੀ ਹੈ ਤੇ ਜਪਜੀ ਸਾਹਿਬ ਸਾਰੀਆਂ ਮਨੋਕਾਮਨਾ ਪੂਰੀਆਂ ਕਰਦਾ, ਕਿਉਂ ਨਹੀਂ ਕਰ ਸਕਦੇ ਇਹਦੀ ਬਰਾਬਰੀ, ਕਿਉਂਕਿ ਇਹ ਤਿੰਨੇ ਮੁਕਤੀ ਨਹੀਂ ਦੇ ਸਕਦੇ, ਸਤਿਗੁਰਾਂ ਪਰਮੇਸ਼ਰ ਦੇ ਵਿੱਚ ਅਭੇਦ ਨਹੀਂ ਕਰ ਸਕਦੇ। ਜਪਜੀ ਸਾਹਿਬ ਪਦਾਰਥ ਵੀ ਮਿਲਦੇ, ਜਪਜੀ ਸਾਹਿਬ ਪੜ੍ਹਨ ਵਾਲੇ ਨੂੰ ਦੁਨੀਆਂ ਦੀਆਂ ਚੀਜ਼ਾਂ ਵੀ ਮਿਲਦੀਆਂ ਨੇ, ਪ੍ਰਲੋਕ ਦੇ ਸੁੱਖ ਵੀ ਮਿਲਦੇ ਆ, ਤੇ ਮੁਕਤੀ ਵੀ ਮਿਲਦੀ ਹੈ। ਇਸ ਕਰਕੇ ਜਪਜੀ ਸਾਹਿਬ ਦੀ ਇਹ ਜਿਹੜੀ ਬਰਾਬਰੀ ਹੈ ਅੱਧੇ ਤਿਲ ਜਿੰਨੀ ਵੀ ਨਹੀਂ ਕਰ ਸਕਦੇ।
ਦੋਹਰਾ ਮਹਿਮਾ ਵਰਨੀ ਅਲਪ ਮੈਂ ਕਹਿਣਾ ਜਾਏ ਮਤ ਮੰਦ।
ਇਸ ਪ੍ਰਕਾਰ ਇਹ ਕਵੀ ਜੀ ਦੀ ਰਚਨਾ, ਕਵੀ ਜੀ ਕਹਿੰਦੇ ਨੇ ਜਪਜੀ ਸਾਹਿਬ ਦੀ ਮਹਿਮਾ ਬਹੁਤ ਜ਼ਿਆਦਾ ਹੈ, ਕਹਿ ਨਹੀਂ ਸਕਦੇ ਪੂਰੀ।
ਊਚ ਅਗਾਧ ਅਕਥ ਹੈ ਜੋ ਜਪਜੀ ਸੁਖ ਕੰਦ।
ਜਿਹੜਾ ਜਪਜੀ ਸਾਹਿਬ ਪੜ੍ਹਦਾ ਨਾ ਉਹ ਊਚ ਉੱਚਾ ਹੋ ਜਾਂਦਾ ਹੈ। ਇਹ ਜਪਜੀ ਸਾਹਿਬ ਦੀ ਮਹਿਮਾ ਕਥਨ ਤੋਂ ਪਰੇ ਹੈ, ਅਗਾਧ ਡੂੰਘੀ ਹੈ, ਜਪਜੀ ਸਾਹਿਬ ਸੁਖਾਂ ਦਾ ਬੱਦਲ ਹੈ।
ਚੌਪਈ ਮਨ ਮੂਰਖ ਨਿਤ ਪ੍ਰਤ ਜਪ ਸੇਵ।
ਇਹ ਹੁਣ ਕਵੀ ਦੀ ਰਚਨਾ, ਕਵੀ ਜੀ ਕਹਿ ਰਹੇ ਨੇ ਇਹ ਜਪਜੀ ਇਹ ਮੂਰਖ ਮਨਾ ਨਿਤਾ ਪ੍ਰਤੀ ਜਪਜੀ ਸਾਹਿਬ ਦਾ ਪਾਠ ਕਰਿਆ ਕਰ।
ਜੇ ਕੋ ਚਾਹੇ ਮੁਨ ਜਨ ਦੇਵ।
ਜਿਸ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੁੰਦੇ ਨੇ ਕੌਣ? ਮੁਨੀ ਲੋਕ ਜਿਹੜੇ ਤਪੱਸਿਆ ਕਰਦੇ ਆ, ਤੇ ਜਨ ਭਗਤ ਲੋਕ ਤੇ ਦੇਵਤੇ ਵੀ ਚਾਹੁੰਦੇ ਨੇ ਸਾਨੂੰ ਮਨੁੱਖਾ ਜਨਮ ਮਿਲੇ ਤੇ ਜਪਜੀ ਸਾਹਿਬ ਦਾ ਪਾਠ ਕਰੀਏ।
ਚਿਤ ਵਿਦ ਹੋਵੇ ਮਨੁੱਖ ਦੇਹੀ।
ਉਹ ਦੇਵਤੇ ਤੇ ਉਹ ਮਨੀਸ਼ਰ ਲੋਕ ਉਹ ਮਨ ਵਿੱਚ ਸੋਚਦੇ ਆ ਕਿ ਸਾਨੂੰ ਕਿਸੇ ਤਰੀਕੇ ਦੇ ਨਾਲ ਮਨੁੱਖਾ ਸਰੀਰ ਪ੍ਰਾਪਤ ਹੋ ਜਾਵੇ।
ਜਿਵੇਂ ਨਾਨਕ ਸਿੱਖੇ ਮਗ ਲੈਹੀ।
ਤੇ ਮਨੁੱਖਾ ਸਰੀਰ ਪ੍ਰਾਪਤ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਸਾਨੂੰ ਮਿਲ ਜਾਵੇ।
ਜਪਜੀ ਸੇਵ ਕੱਟਾ ਹੈ ਜਮ ਫੰਸੇ।
ਅਸੀਂ ਜਪਜੀ ਸਾਹਿਬ ਦਾ ਜਾ ਕੇ ਪਾਠ ਕਰੀਏ। ਦੇਵਤਿਆਂ ਦੇ ਮਨ ਵਿੱਚ ਇਹ ਗੱਲ ਹੈ ਕਿ ਧਰਤੀ ਉੱਪਰ ਜਾਈਏ, ਸਾਨੂੰ ਪਰਮੇਸ਼ਰ ਮਨੁੱਖਾਂ ਵਾਲਾ ਸਰੀਰ ਦੇਵੇ ਤੇ ਗੁਰੂ ਨਾਨਕ ਦੀ ਸਿੱਖੀ ਸਾਨੂੰ ਮਿਲੇ, ਜਿਹੜੀ ਸਾਨੂੰ ਮਿਲੀ ਹੋਈ ਹੈ। ਇਹ ਦੇਵਤੇ ਵੀ ਚਾਹੁੰਦੇ ਆ ਸਾਨੂੰ ਗੁਰੂ ਨਾਨਕ ਦੀ ਸਿੱਖੀ ਮਿਲੇ ਤੇ ਜਪਜੀ ਸਾਹਿਬ ਦਾ ਪਾਠ ਕਰੀਏ। ਜਪਜੀ ਸਾਹਿਬ ਦਾ ਪਾਠ ਕਰਕੇ ਤੇ ਜਮਾਂ ਦੀ ਜਿਹੜੀ ਫਾਹੀ ਹੈ ਉਹ ਕੱਟ ਲਈਏ।
ਬੋਹਨ ਮਿਲੇ ਪਦਵੀ ਅਵਨਾਸ਼ੀ।
ਤੇ ਫੇਰ ਜਪਜੀ ਸਾਹਿਬ ਦਾ ਪਾਠ ਕਰਕੇ ਸੰਸਾਰ ਦੀ ਇਹੋ ਜਿਹੀ ਕੋਈ ਵੀ ਪਦਵੀ ਨਹੀਂ ਜਿਹੜੀ ਨਾ ਪ੍ਰਾਪਤ ਹੁੰਦੀ ਹੋਵੇ। ਸੰਤ ਜਰਨੈਲ ਸਿੰਘ ਹੁਣਾਂ ਕੋਲ ਪਾਸ ਇੱਕ ਲੀਡਰ ਆਇਆ ਸੀ, ਉਹ ਕਹਿਣ ਲੱਗਾ ਮਹਾਂਪੁਰਸ਼ੋ ਮੈਨੂੰ ਇੰਨੇ ਸਾਲ ਹੋ ਗਏ ਮੈਂ ਰਾਜਨੀਤੀ ਦੇ ਵਿੱਚ ਆ ਤੇ ਮੇਰਾ ਨਾਂ ਨੀ ਹਾਲੇ ਤੱਕ ਮਸ਼ਹੂਰ ਹੈ ਜਿੰਨਾ ਤੁਹਾਡਾ ਨਾਂ ਬਣ ਗਿਆ ਥੋੜੇ ਸਾਲਾਂ ਦੇ ਵਿੱਚ। 5-6 ਸਾਲਾਂ ਦੇ ਵਿੱਚ ਸਾਰੀ ਦੁਨੀਆਂ ਵਿੱਚ ਤੁਸੀਂ ਮਸ਼ਹੂਰ ਹੋ ਗਏ ਹੋ। ਤੇ ਮਹਾਂਪੁਰਸ਼ ਕਹਿਣ ਲੱਗੇ ਜਪਜੀ ਸਾਹਿਬ ਦੇ ਪਾਠ ਕਰਿਆ ਕਰ ਸੋ, ਤੂੰ ਵੀ ਮਸ਼ਹੂਰ ਹੋ ਜਾਏਗਾ, ਤੈਨੂੰ ਵੀ ਇਸ ਪ੍ਰਕਾਰ ਵਡਿਆਈ ਮਿਲ ਜਾਏਗੀ। ਸੋ ਇਸ ਪ੍ਰਕਾਰ ਜਪਜੀ ਸਾਹਿਬ ਪੜ੍ਹਨ ਦੇ ਨਾਲ ਦੁਨੀਆਂ ਦੀ ਕੋਈ ਪਦਵੀ ਵੀ ਨਹੀਂ ਜਿਹੜੀ ਨਾ ਮਿਲਦੀ ਹੋਵੇ।
ਅਸ ਸੰਯੋਗ ਚਹਿਤ ਹੈ ਸੋਏ।
ਦੇਵਤੇ ਹਨ ਜਿਹੜੇ ਇਸ ਪ੍ਰਕਾਰ ਚਾਹੁੰਦੇ ਹਨ।
ਤੁਮ ਕੋ ਤੋ ਸਭ ਪ੍ਰਾਪਤ ਹੋਏ।
ਮਹਾਰਾਜ ਕਹਿੰਦੇ ਸਿੱਖੋ ਤੁਹਾਨੂੰ ਤਾਂ ਸਭ ਕੁਝ ਪ੍ਰਾਪਤ ਹੋਇਆ, ਤੁਹਾਨੂੰ ਮਨੁੱਖਾ ਸਰੀਰ ਵੀ ਮਿਲਿਆ, ਗੁਰੂ ਨਾਨਕ ਦੀ ਸਿੱਖੀ ਵੀ ਮਿਲੀ ਹੈ, ਜਪਜੀ ਸਾਹਿਬ ਦੀ ਬਾਣੀ ਵੀ ਤੁਹਾਨੂੰ ਮਿਲੀ, ਤੁਸੀਂ ਕਿਉਂ ਨੀ ਪੜ੍ਹਦੇ? ਦੇਵਤੇ ਜਿਹਨਾਂ ਨੂੰ ਮਿਲਿਆ ਨਹੀਂ ਉਹ ਚਾਹੁੰਦੇ ਨੇ ਤੁਹਾਨੂੰ ਪ੍ਰਾਪਤ ਹੋਇਆ ਹੋਇਆ ਹੈ।
ਵਾਰ ਵਾਰ ਕਿਆ ਕਹੂੰ ਬਣਾਏ।
ਵਾਰ ਵਾਰ ਕੀ ਕਹਿਣਾ ਕਰੀਏ ਪੁਨਾ ਪੁਨਾ, ਜਾਂ ਤੁਸੀਂ ਵਾਰ ਵਾਰ ਕੀ ਬਹਾਨੇ ਲਾ ਕੇ ਕਹਿੰਦੇ ਹੋ ਅਸੀਂ ਸੰਥਿਆ ਨੀ ਕੀਤੀ, ਜਾਂ ਸਾਨੂੰ ਆਉਂਦਾ ਨਹੀਂ, ਸੰਥਿਆ ਕਰੋ, ਸਿੱਖੋ ਪਾਠ, ਤੇ ਬਹਾਨੇ ਕਾਹਦੇ ਬਣਾਉਂਦੇ ਹੋ?
ਅਬ ਅੰਤ ਸਮਾਂ ਦੁਖਦਾਈ।
ਮਹਾਰਾਜ ਕਹਿੰਦੇ ਜਲਦੀ ਸਾਹਿਬ ਦਾ ਪਾਠ ਨਾ ਕਰੋਗੇ ਅੰਤ ਸਮਾਂ ਦੁਖਦਾਈ ਹੋਵੇਗਾ, ਬਹੁਤ ਭਿਆਨਕ ਦੁੱਖ ਮਿਲਣਗੇ ਜਮਦੂਤਾਂ ਦੇ।
ਇਹ ਜਨ ਪਛਤਾਵੇ ਮਲ ਹੱਥਾਂ।
ਉਸ ਵਕਤ ਪਛਤਾਉਂਗੇ ਤੇ ਹੱਥਾਂ ਨੂੰ ਮਲੋਂਗੇ ਕਿ ਸਾਨੂੰ। ਸੋ ਇਸ ਪ੍ਰਕਾਰ ਜਪਜੀ ਸਾਹਿਬ ਮਹਾਰਾਜ ਪੜ੍ਹਨ ਵਾਸਤੇ ਕਹਿੰਦੇ ਸੀ ਤੇ ਅਸੀਂ ਪਾਠ ਨਹੀਂ ਕੀਤਾ, ਤੇ ਹੱਥ ਉਸ ਵਕਤ ਹੱਥਾਂ ਨੂੰ ਮਲੋਗੇ ਤੇ ਪਛਤਾਉਣਾ ਕਰੋਗੇ।
ਹਮ ਕਿਉਂ ਖੋਇਓ ਜਨਮਿਆ ਕਾਥਾ।
ਵਿਚਾਰ ਕਰੋਗੇ ਫਿਰ ਮਨ ਦੇ ਵਿੱਚ ਕਿ ਮਨੁੱਖਾ ਜਨਮ ਅਸੀਂ ਤਾਂ ਵਿਅਰਥ ਕਿਉਂ ਗਵਾ ਦਿੱਤਾ ਹੈ।
ਨਰ ਤਨ ਦੁਰਲੱਭ ਇੱਕ ਇਹ ਪਾਇਓ।
ਇੱਕ ਤਾਂ ਇਹ ਮਨੁੱਖਾ ਸਰੀਰ ਦੁਰਲੱਭ ਪ੍ਰਾਪਤ ਹੋਇਆ ਹੈ।
ਹੋਰ ਸਤਿਗੁਰ ਸਿੱਖ ਵੇਖ ਬਣਾਇਓ।
ਫਿਰ ਸਤਿਗੁਰਾਂ ਦੀ ਸਿੱਖੀ ਪ੍ਰਾਪਤ ਕਰਕੇ ਤੇ ਸਿੱਖਾਂ ਵਾਲਾ ਭੇਖ ਬਣਾਇਆ ਹੈ।
ਤੀਜੋ ਕਲਯੁਗ ਕੋ ਹੈ ਕਾਲਾ।
ਤੀਜੀ ਜਿਹੜੀ ਵੱਡੀ ਗੱਲ, ਇਹ ਸਾਰੀਆਂ ਗੱਲਾਂ ਹੀ ਵੱਡੀਆਂ ਨੇ, ਕੋਈ ਛੋਟੀ ਨਹੀਂ। ਇੱਕ ਮਨੁੱਖਾ ਜਨਮ ਬੜਾ ਔਖਾ ਮਿਲਦਾ, ਇਹ ਆਪਾਂ ਨੂੰ ਮਿਲਿਆ। ਦੂਜਾ ਸਿੱਖੀ ਔਖੀ ਮਿਲਦੀ ਹੈ, ਉਹ ਵੀ ਆਪਾਂ ਨੂੰ ਮਿਲੀ ਹੋਈ ਹੈ। ਤੀਜਾ ਕਲਯੁਗ ਦਾ ਸਮਾਂ ਹੈ। ਸੋ ਇਸ ਪ੍ਰਕਾਰ ਕਲਯੁਗ ਦਾ ਸਮਾਂ ਵੀ ਬੜਾ ਇਸ ਪ੍ਰਕਾਰ ਦੁਰਲੱਭ ਹੈ। ਕਿਉਂ ਦੁਰਲੱਭ? ਅੱਗੇ ਦੱਸਦੇ ਹਨ।
ਥੋੜੀ ਸੇਵਾ ਮੈਂ ਹੋਈ ਦਿਆਲਾ।
ਕਿਉਂਕਿ ਥੋੜੀ ਕਲਯੁਗ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਥੋੜੀ ਸੇਵਾ ਕਰਕੇ ਤੇ ਪਰਮੇਸ਼ਰ ਛੇਤੀ ਖੁਸ਼ ਹੋ ਜਾਂਦਾ। ਸਤਿਗੁਰੂ ਸਾਹਿਬ ਜੀ ਕਲਯੁਗ ਦੇ ਸਮੇਂ ਵਿੱਚ ਥੋੜੀ ਸੇਵਾ ਦੇ ਨਾਲ ਛੇਤੀ ਪ੍ਰਸੰਨ ਹੋ ਜਾਂਦੇ ਆ। ਇਸ ਕਰਕੇ ਕਲਯੁਗ ਦਾ ਸਮਾਂ ਤਾਂ ਹੈ ਭਿਆਨਕ ਪਰ ਲਾਭਦਾਇਕ ਬਹੁਤ ਹੈ। ਮਹਾਰਾਜ ਨੇ ਇਸੇ ਕਰਕੇ ਗੁਰਬਾਣੀ ਦੇ ਵਿੱਚ ਕਿਹਾ ਹੈ ਕਲਯੁਗੋ ਉੱਤਮ ਯੁੱਗਾਂ ਮਾਹੇ। ਕਲਯੁਗ ਜਿਹੜਾ ਉੱਤਮ ਯੁੱਗਾਂ ਦੇ ਵਿੱਚੋਂ, ਪਹਿਲੇ ਯੁੱਗਾਂ ਦੇ ਵਿੱਚ ਬੜੇ ਬੜੇ ਲੰਮੇ ਸਾਧਨ ਕਰਨੇ, ਬੜਾ ਬੜਾ ਲੰਮਾ ਸਮਾਂ ਇਸ ਪ੍ਰਕਾਰ ਸਾਧਨਾ ਸਾਧਨੀ ਪੈਂਦੀ ਸੀ। ਕਲਯੁਗ ਦੇ ਵਿਚ ਥੋੜੇ ਸਮੇ ਦੇ ਵਿਚ ਬਹੁਤੀਆਂ ਖੁਸ਼ੀਆਂ ਤੇ ਬਹੁਤੀਆਂ ਬਖਸ਼ਾਂ ਪ੍ਰਾਪਤ ਹੁੰਦੀਆਂ ਹਨ।
ਇਸ ਸਮੇ ਤੇ ਜੂ ਚੁੱਕ ਜਾਏ,
ਮਹਾਰਾਜ ਕਹਿੰਦੇ ਨੇ ਇਸ ਸਮੇ ਤੋਂ ਜਿਹੜਾ ਮਨੁੱਖ ਭੁੱਲ ਜਾਵੇਗਾ,
ਚੜ ਕਰ ਮੀਰ ਰਸਾਤਲ ਪਾਏ,
ਉਹ ਤਾਂ ਇਸ ਤਰ੍ਹਾਂ ਗੱਲ ਜਿਵੇਂ ਪਹਾੜ ਤੇ ਚੜ ਕੇ ਸੁਮੇਰ ਪਰਬਤ ਉਪਰ ਚੜ ਕੇ ਤੇ ਥੱਲੇ ਪਤਾਲ ਦੇ ਵਿਚ ਡਿੱਗ ਪਵੇ।
ਜਪਜੀ ਕੰਠ ਨਿਤਾ ਪ੍ਰਤ ਰਟਾ,
ਜਪਜੀ ਸਾਹਿਬ ਕੰਠ ਕਰਕੇ ਜਵਾਨੀ ਯਾਦ ਕਰਕੇ ਬਾਏ ਹਾਰਟ ਤੇ ਫਿਰ ਨਿਤਾ ਪ੍ਰਤੀ ਇਹਦਾ ਰਟਨ ਕਰੇ, ਜਪਨਾ ਕਰੇ,
ਜਨਮ ਜਨਮ ਕੇ ਕਲ ਮਲ ਕਟਾ।
ਜਿਵੇਂ ਜਿਵੇਂ ਜਪਜੀ ਸਾਹਿਬ ਪੜੇ ਜਾਵੇਗਾ ਓਵੇਂ ਓਵੇਂ ਜਨਮਾਂ ਜਨਮਾਂ ਦੇ ਜਿਹੜੇ ਪਾਪ ਨੇ ਉਹ ਕਟੀਂਦੇ ਜਾਣਗੇ।
ਸਨੇ ਸਨੇ ਮਨ ਨਿਰਮਲ ਹੋਏ,
ਜਪਜੀ ਸਾਹਿਬ ਪੜਦਿਆਂ 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 ਮਨ ਜਿਹੜਾ ਹੈ ਨਿਰਮਲ ਹੋ ਜਾਵੇ, ਮੈਲ ਮਨ ਦੀ ਸਾਰੀ ਲੈ ਜਾਵੇਗੀ।
ਗਦ ਪਾਵੇ ਪਵ ਬੰਧਨ ਖੋਏ,
ਮੁਕਤੀ ਮਿਲ ਜਾਵੇਗੀ, ਸੰਸਾਰ ਦੇ ਜਿਹੜੇ ਬੰਧਨ ਹਨ ਉਹ ਕੱਟੇ ਜਾਣਗੇ।
ਸ਼ਬਦ ਅਭਿਆਸ ਕੀਉ ਨਰ ਜਾਏ,
ਮਹਾਰਾਜ ਕਹਿੰਦੇ ਜਿਸ ਮਨੁੱਖ ਨੇ ਸ਼ਬਦ ਦਾ ਅਭਿਆਸ ਕੀਤਾ, ਜਪਜੀ ਸਾਹਿਬ ਦਾ ਮੂਲ ਮੰਤਰ ਦਾ ਵਾਹਿਗੁਰੂ ਦਾ ਜਿਨ੍ਹਾਂ ਨੇ ਅਭਿਆਸ ਕੀਤਾ ਹੈ,
ਰਹਿਉ ਨਾ ਕਰਨੋ ਕ੍ਰਿਤ ਕਸ਼ ਤਾਹੀ,
ਉਹਨਾਂ ਵਾਸਤੇ ਹੋਰ ਕੋਈ ਕੰਮ ਕਰਨ ਦੀ ਲੋੜ ਨਹੀਂ, ਉਹਨਾਂ ਵਾਸਤੇ ਸਾਰੇ ਕੰਮ ਹੋ ਗਏ ਨੇ। ਇਸ ਪ੍ਰਕਾਰ
ਸ੍ਰੀ ਸਰਵਤੀ ਸਿਮਰਨੋ ਤੀਸ਼ਨ ਮਹਾ ਕੋਠਾਰ,
ਇਹ ਪ੍ਰਸੰਗ ਸਮਾਪਤ ਅੱਗੇ ਨਵਾਂ ਹੁੰਦਾ ਸ਼ੁਰੂ। ਸ੍ਰੀ ਸਰਸਤੀ ਸਿਮਰਨੋ, ਇਸ ਪ੍ਰਕਾਰ ਜਿਹੜੀ ਵਿਦਿਆ ਦੀ ਦਾਤੀ ਮੰਨੀ ਹੈ ਸਰਸਤੀ, ਜਿਹੜਾ ਇਹਦਾ ਇਹਨੂੰ ਯਾਦ ਕਰਨਾ ਹੈ।
ਜਗਨ ਬ੍ਰਿਸ਼ ਕੇ ਬਿਪਿਨ ਕੋ ਕਰਤ ਸਿੰਘਾਰ ਸੁਧਾਰ,
ਜਿਹੜਾ ਗੁਰਬਾਣੀ ਦਾ ਸਿਮਰਨ ਕਰਨਾ ਹੈ। ਗੁਰਬਾਣੀ ਪੜਨ ਦੇ ਨਾਲ ਸਾਰੀਆਂ ਕਵਿਤਾਵਾਂ ਸਾਰੀਆਂ ਵਿਦਿਆ ਜਿਹੜੀਆਂ ਨੇ ਅੰਦਰੋਂ 14 ਪ੍ਰਕਾਰ ਦੀ ਜਿਹੜੀ ਵਿਦਿਆ ਜੋ ਦਿਵ ਦ੍ਰਿਸ਼ਟੀ ਖੁੱਲਦੀ ਹੈ, 14 ਪ੍ਰਕਾਰ ਦੀ ਵਿਦਿਆ ਅੰਦਰੋਂ ਹੀ ਸਫਰਨ ਹੋ ਜਾਂਦੀ ਹੈ। ਇਹ ਜਿਹੜਾ ਗੁਰਬਾਣੀ ਦਾ ਸਿਮਰਨ ਹੈ ਸਿੱਖੇ ਕੁਹਾੜੇ ਦੇ ਵਾਂਗੂ ਹੈ, ਤੇ ਜਿਹੜੇ ਵਿਘਨ ਹਨ ਉਹਨਾਂ ਨੂੰ ਕੱਟਣ ਦੇ ਵਾਸਤੇ ਇਹ ਸਿੱਖੇ ਇੱਕ ਕੁਹਾੜੇ ਦੇ ਵਾਂਗੂ ਹੈ।
ਤੋਪੀ ਬੋਹਰੋ ਕਿਤ ਕਵਿਤਾਯੂ ਕਾਲਾ,
ਇਸ ਪ੍ਰਕਾਰ ਜਪਜੀ ਸਾਹਿਬ ਦੀ ਬਾਣੀ ਦੀ ਮਹਿਮਾ ਜਨਾ ਕੇ ਜਪਜੀ ਸਾਹਿਬ ਨੂੰ ਪੂਰਾ ਲਿਖਵਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਸਮਾਂ ਬਤੀਤ ਕੀਤਾ ਹੈ।
ਬੋਹਰੋ ਕਿਤ ਕਵਿਤਾਯੂ ਕਾਲਾ ਸ੍ਰੀ ਨਾਨਕ ਜੀ ਪਰਮ ਕਿਰਪਾਲਾ,
ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਕਿਰਪਾਲੂ ਹਨ।
ਇੱਕ ਦਿਨ ਸ੍ਰੀ ਅੰਗਦ ਸੰਗ ਬਖਾਨਾ,
ਇੱਕ ਦਿਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ ਨੇ,
ਆਪਤਮ ਗਮਨੋ ਆਪਣ ਸਥਾਨਾ,
ਮਹਾਰਾਜ ਕਹਿੰਦੇ ਭਾਈ ਲੈਣਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਹੁਣ ਤੁਸੀਂ ਆਪਣੇ ਸਥਾਨ ਖਡੂਰ ਸਾਹਿਬ ਨੂੰ ਚਲੇ ਜਾਣਾ ਕਰੋ,
ਯਹਾਂ ਨਾ ਰਹੀਏ ਆਇਸ ਇਹੀ,
ਸਾਡੀ ਆਗਿਆ ਹੈ ਹੁਣ ਕਿ ਹੁਣ ਇਸ ਅਸਥਾਨ ਤੇ ਕਰਤਾਰਪੁਰ ਦੇ ਵਿਚ ਤੁਸੀਂ ਨਾ ਰਹਿਣਾ ਕਰੋ।
ਸਮਾਂ ਸਮੀਪ ਤਜੋ ਨਿਜ ਦੇਹੀ,
ਸਮਾਂ ਜਿਹੜਾ ਉਹ ਨੇੜੇ ਆ ਗਿਆ, ਸੱਚਖੰਡ ਜਾਣ ਦਾ ਸਮਾਂ ਇਸ ਪ੍ਰਕਾਰ ਨੇੜੇ ਆ ਗਿਆ, ਤੁਸੀਂ ਹੁਣ ਖਡੂਰ ਸਾਹਿਬ ਚਲੇ ਜਾਓ ਤੇ ਅਸੀਂ ਹੁਣ ਸੱਚਖੰਡ ਚਲੇ ਜਾਣਾ ਹੈ।
ਦਿਨ ਥੋੜੇ ਹੀ ਹਿਰਦੇ ਲਖੀ ਜਾ,
ਥੋੜੇ ਦਿਨ ਬਾਕੀ ਰਹਿ ਗਏ ਨੇ ਹਿਰਦੇ ਦੇ ਵਿਚ, ਜਾਣ ਲੈਣਾ ਕਰੋ।
ਰਾਮ ਖੰਡੂਰ ਪਿਆਨੋ ਕੀ ਜੈ,
ਖੰਡੂਰ ਸਾਹਿਬ ਜਿਹੜਾ ਨਗਰ ਹੈ ਤੇ ਉਸ ਦੇ ਵੱਲ ਚਾਲੇ ਪਾ ਦਿਓ।
ਸੁਨ ਅੰਗਦ ਬੰਦੇ ਦੁਆ ਹਾਤਾ,
ਹੁਣ ਕਰਕੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਦੋਨੇ ਹੱਥ ਜੋੜੇ ਹਨ।
ਬੋਲਿਓ ਬਚਨ ਲਾਏ ਪਾਦ ਮਾਤਾ,
ਤੇ ਆਪਣਾ ਮੱਥਾ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਰੱਖ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਹਨ,
ਰਾਵਰ ਕੀ ਰਜਾਏ ਮਾਮ ਸੀਸਾ,
ਮਹਾਰਾਜ ਆਪ ਜੀ ਦਾ ਹੁਕਮ ਮੇਰੇ ਸਿਰ ਮੱਥੇ ਹੈ,
ਏਕ ਅਵਰ ਬੂਝੋ ਜਗਦੀਸ਼ਾ,
ਪਰ ਮਹਾਰਾਜ ਸੰਸਾਰ ਦੇ ਮਾਲਕ ਪਾਤਸ਼ਾਹ ਜੀ ਓ ਇੱਕ ਆਪ ਜੀ ਨੂੰ ਬਚਨ ਪੁੱਛਣਾ ਹੈ।
ਜਾਗਨ ਤਨ ਕੋ ਸਮਾਂ ਜੇ ਆਹੀ,
ਸਰੀਰ ਨੂੰ ਛੱਡਣ ਦਾ ਜੋ ਸਮਾਂ ਨੇੜੇ ਆ ਰਿਹਾ ਹੈ,
ਤਬ ਦਰਸ਼ਨੋ ਮੈਂ ਆਏ ਕੇ ਨਾਹੀ,
ਮਹਾਰਾਜ ਤਦੋਂ ਹੁਣ ਮੈਂ ਖਡੂਰ ਸਾਹਿਬ ਚਲੇ ਜਾਣਾ ਆਪ ਜੀ ਦੀ ਆਗਿਆ ਦੇ ਨਾਲ, ਤੇ ਜਦੋਂ ਆਪ ਜੀ ਸੱਚਖੰਡ ਨੂੰ ਜਾਓਗੇ ਉਸ ਸਮੇ ਮੈਂ ਆਪ ਜੀ ਦੇ ਆ ਕੇ ਦਰਸ਼ਨ ਕਰਾਂ ਕਿ ਨਾ ਕਰਾਂ,
ਸਮੀਪਾ
ਜੇ ਮਹਾਰਾਜ ਆਪ ਜੀ ਆਗਿਆ ਕਰੋਗੇ ਹੁਕਮ ਕਰੋਗੇ ਤੇ ਮੈਂ ਆ ਕਰਕੇ ਆਪ ਜੀ ਦੇ ਨੇੜੇ ਆਪ ਜੀ ਦੇ ਦਰਸ਼ਨ ਪ੍ਰਾਪਤ ਕਰ ਲਵਾਂਗਾ।
ਤੁਨ ਬੋਲੇ ਬੇਦੀ ਕੁਲ ਦੀਪਾ,
ਕਰਕੇ ਬੇਦੀ ਕੁਲ ਦੇ ਦੀਪਕ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਹਨ,
ਤੁਮ ਨਾ ਆਵ ਤਬ ਇਸ ਆਸਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਇਸ ਪਾਸੇ ਵੱਲ ਨੂੰ ਨਹੀਂ ਆਉਣਾ ਹੈ,
ਹਮ ਆਵਾਂਗੇ ਤੁਮਰੇ ਪਾਸਾ,
ਇਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਅਸੀਂ ਤੁਹਾਡੇ ਪਾਸ ਉਧਰ ਖਡੂਰ ਸਾਹਿਬ ਨੂੰ ਆਵਾਂਗੇ।
ਜਿਸ ਵਿਦ ਕੋ ਨਾ ਸਕੈ ਲਿਖਾਈ,
ਇਸ ਤਰੀਕੇ ਦੇ ਨਾਲ ਆਵਾਂਗੇ ਜਿਸ ਤਰੀਕੇ ਦੇ ਨਾਲ ਕੋਈ ਜਾਣ ਨਹੀਂ ਸਕੇਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਖਡੂਰ ਸਾਹਿਬ ਨੂੰ ਗਏ ਹਨ।
ਕਿਉ ਤਬ ਆਏ ਮਿਲੇ ਤੁਝ ਤਾਈ,
ਇਸ ਤਰੀਕੇ ਨਾਲ ਆਪ ਜੀ ਦੇ ਤਾਈ ਅਸੀਂ ਖਡੂਰ ਸਾਹਿਬ ਵਿਖੇ ਆ ਕੇ ਮਿਲਾਂਗੇ।
ਸੁਰ ਕੈ ਸਰੋਣ ਬਚਨ ਜਗ ਗੁਰ ਕੇ,
ਇਸ ਤਰ੍ਹਾਂ ਸੰਸਾਰ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਸੁਣ ਕਰਕੇ,
ਚਲਿਓ ਨਾ ਚਹਿਤ ਨਿਕੇਤ ਵਿਛੜ ਕੇ,
ਨਿਕੇਤ ਵਿਛੜ ਕੇ ਘਰ ਤੋਂ ਵਿਛੜ ਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਜੀ ਨੂੰ ਜਾਣਾ ਨਹੀਂ ਚਾਹੁੰਦੇ ਹਨ।
ਤਦ ਪਰ ਜਾਏ ਅਮੋਰ ਸੋ ਪ੍ਰਣ ਜਿਹੇ,
ਤਾਂ ਵੀ ਜਿਨ੍ਹਾਂ ਦਾ ਇਹ ਪ੍ਰਣ ਕੀਤਾ ਹੋਇਆ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੁਕਮ ਨੂੰ ਮੋੜਨਾ ਨਹੀਂ ਹੈ।
ਤਿਉ ਤਿਆਰ ਚੱਲਣ ਕੋ ਸ਼ੈਨ ਤੇਹੇ,
ਉਸ ਵਕਤ ਸਤਿਗੁਰੂ ਸਾਹਿਬ ਜੀ ਖਡੂਰ ਸਾਹਿਬ ਨੂੰ ਚੱਲਣ ਦੇ ਵਾਸਤੇ ਤਿਆਰ ਹੋਏ ਹਨ।
ਵੈ ਅਧੀਨ ਕਰ ਹੀ ਅਸ਼ਟਾਂਗੰ,
ਸਤਿਗੁਰਾਂ ਦੇ ਅਧੀਨ ਹੋ ਕਰਕੇ ਆਗਿਆ ਦੇ ਵਿੱਚ ਹੋ ਕਰਕੇ ਤੇ ਇਸ ਪ੍ਰਕਾਰ ਡੰਡੋਤ ਵੰਦਨਾ ਕੀਤੀ ਹੈ।
ਬੰਦੇ ਚਰਨ ਕਬਲ ਅਨਰਾਗੰ,
ਤੇ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਨਾਲ ਗੁਰਾਂ ਨੇ ਬਹੁਤ ਪਿਆਰ ਕੀਤਾ ਹੈ।
ਮਨ ਸੰਪਿਓ ਗੁਣ ਖਾਨੀ ਪਾਸੋ,
ਖਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਮਨ ਜਿਹੜਾ ਹੈ ਸੌਂਪਣਾ ਕੀਤਾ ਹੈ।
ਤਨ ਗਮਨੋ ਜਿਤ ਦਿਸ਼ਾ ਅਵਾਸੋ,
ਤਨ ਸੀ ਜਿਹੜਾ, ਮਨ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ ਹੈ ਤੇ ਤਨ ਜਿਹੜਾ ਹੈ ਉਹ ਖਡੂਰ ਸਾਹਿਬ ਜਿੱਥੇ ਸਤਿਗੁਰਾਂ ਦਾ ਘਰ ਸੀ ਉਸ ਪਾਸੇ ਨੂੰ ਚੱਲਿਆ ਹੈ।
ਦੋਹਰਾ ਵਿਦਾ ਹੋਏ ਜਗ ਗੁਰੂ ਤੇ ਸ੍ਰੀ ਅੰਗਦ ਸੁਖ ਰਾਸ,
ਸੁਖਾਂ ਦੀ ਪੂੰਜੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਇਸ ਪ੍ਰਕਾਰ ਸਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸੋਂ ਅਗਿਆ ਲੈ ਕਰਕੇ ਵਿਦਾ ਹੋਏ ਹਨ।
ਸਨੇ ਸਨੇ ਆਪਤ ਪਏ ਗ੍ਰਾਮ ਖੰਡੂਰ ਅਵਾਸ,
ਖੰਡੂਰ ਸਾਹਿਬ ਨਗਰ ਦੇ ਵਿੱਚ ਜਿੱਥੇ ਸਤਿਗੁਰਾਂ ਦਾ ਘਰ ਸੀ ਹੌਲੀ ਹੌਲੀ ਚੱਲਦੇ ਹੋਏ ਸਤਿਗੁਰੂ ਸਾਹਿਬ ਜੀ ਉੱਥੇ ਪਹੁੰਚ ਗਏ ਹਨ।
ਚੌਪੀ ਮਿਲੇ ਤਵੈ ਸਗਰੇ ਨਾਰਿਆਏ,
ਜਦੋਂ ਪਿੰਡ ਦੇ ਜਿੰਨੇ ਵੀ ਮਨੁੱਖ ਸਨ ਸਤਿਗੁਰਾਂ ਨੂੰ ਅੱਗੋਂ ਆ ਕਰਕੇ ਪ੍ਰੇਮ ਦੇ ਨਾਲ ਮਿਲੇ ਹਨ।
ਬੰਦੇ ਕੁਸ਼ਲ ਬੂਝ ਹਰ ਖਾਏ,
ਆਪਸ ਦੇ ਵਿੱਚ ਪਰਸਪਰ ਨਮਸਕਾਰ ਕਰਕੇ ਤੇ ਸੁੱਖ ਸਾਂਦ ਪੁੱਛੀ ਹੈ।
ਯਥਾ ਯੋਗ ਆਦਰ ਸਭ ਹੀ ਕਾ,
ਸਤਿਗੁਰਾਂ ਨੇ ਯਥਾ ਯੋਗ ਸਾਰਿਆਂ ਦਾ ਸਤਿਕਾਰ ਕੀਤਾ ਹੈ।
ਕਰਦ ਪਏ ਤੇਹਣ ਕੁਲ ਟੀਕਾ,
ਤੇਹਣ ਕੁਲ ਦੇ ਟੀਕਾ ਸਰੂਪ ਟਿੱਕਾ ਸਰੂਪ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦਾ ਸਨਮਾਨ ਕੀਤਾ ਹੈ।
ਸਗਲੀ ਕਲਾ ਵਿਸਾਲ ਦੁਰਾਏ,
ਜਿਹੜੀ ਸਾਰੀ ਕਲਾ ਸੀ ਨਾ ਸ਼ਕਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੋਂ ਪ੍ਰਾਪਤ ਹੋਈ ਬਹੁਤ ਭਾਰੀ ਸ਼ਕਤੀ, ਉਹ ਸਾਰੀ ਸ਼ਕਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਦੁਰਾਈ ਲੁਕਾ ਲਈ ਹੈ।
ਨਹਿ ਕਿਸਕੇ ਸੰਗ ਕਵੇ ਜਨਾਏ,
ਕਦੇ ਵੀ ਸਤਿਗੁਰਾਂ ਨੇ ਉਹ ਸ਼ਕਤੀ ਨਹੀਂ ਜਨਾਈ, ਇਹ ਨਹੀਂ ਜਨਾਇਆ ਕਿ ਮੈਂ ਗੁਰੂ ਬਣ ਗਿਆ ਮੈਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਹੋਰ ਜਿੰਨੀਆਂ ਵੀ ਸ਼ਕਤੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੇ ਪਾਸੋਂ ਲੁਕਾ ਲਈਆਂ ਹਨ, ਕਦੇ ਵੀ ਕਿਸੇ ਨੂੰ ਜਨਾਈ ਨਹੀਂ ਹੈ।
ਜੋ ਹਿਰਦੇ ਕਰ ਬਹੁ ਜਗਿਆਸਾ,
ਜਿਹੜੇ ਹਿਰਦੇ ਦੇ ਕਰਕੇ ਜਗਿਆਸਾ ਭਾਵ ਲੈ ਕਰਕੇ ਗਿਆਨ ਦੀ ਇੱਛਾ ਰੱਖ ਕਰਕੇ ਸਤਿਗੁਰਾਂ ਦੇ ਪਾਸ ਆਉਂਦੇ ਸਨ।
ਆਏ ਕਰੇ ਸੇਵਾ ਤਿੰਨ ਪਾਸ,
ਆ ਕਰਕੇ ਗੁਰੂ ਅੰਗਦ ਦੇ ਮਹਾਰਾਜ ਦੇ ਪਾਸ ਸੇਵਾ ਕਰਦੇ ਸਨ।
ਸਭ ਉਪਦੇਸ਼ ਹਿਤ ਕਲਿਆਣਾ,
ਜੇ ਕੋਈ ਆਸਾ ਜਗਿਆਸਾ ਭਾਵ ਧਾਰਨ ਕਰਦਾ ਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਨੂੰ ਫੇਰ ਉਪਦੇਸ਼ ਦੇ ਕਰਕੇ ਤੇ ਉਹਦਾ ਕਲਿਆਣ ਕਰਦੇ ਸਨ।
ਪਰੇ ਕੁਬੰਧਨ ਕਰ ਰਹੇ ਹਨ,
ਤੇ ਖੋਟੇ ਬੰਧਨ ਜਿਹੜੇ ਗਲਾਂ ਵਿੱਚ ਪਏ ਹੋਏ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਸ਼ ਕੀਤੇ ਹਨ।
ਨਿਜ ਪ੍ਰਤਾਪ ਜੋ ਸਰਬ ਛੁਪਾਵਾ,
ਤੇ ਆਪਣਾ ਜਿਹੜਾ ਪ੍ਰਤਾਪ ਸਤਿਗੁਰਾਂ ਦਾ ਸੀ ਉਹ ਸਾਰਾ ਹੀ ਛੁਪਾ ਲੈਣਾ ਕੀਤਾ ਹੈ।
ਸੂਰਜ ਮਨੋ ਬੀਚ ਘਾਟ ਪਾਵਾ,
ਤੇ ਸ਼ਕਤੀ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਿਰਦੇ ਦੇ ਵਿੱਚ ਲੁਕਾਈ ਹੈ। ਮੰਨ ਲਓ ਜਿਹੜਾ ਸੂਰਜ ਹੈ ਉਹ ਘੜੇ ਦੇ ਵਿੱਚ ਜਿਵੇਂ ਪਾ ਲਈਦਾ ਹੈ।
ਜਿਨਹੋ ਨਾ ਅਜਰ ਜਰਿਓ ਇਨ ਜੈਸੇ,
ਕਿਸੇ ਨੂੰ ਰਿਧੀ ਸਿੱਧੀ ਥੋੜੀ ਜੀ ਪ੍ਰਾਪਤ ਹੋਵੇ ਤੇ ਝੱਟ ਹੀ ਗੁਰੂ ਬਣ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ, ਜਿਨ ਜਿਨ ਤਨਕ ਸਿੱਧ ਕੋ ਪਾਇਓ ਤਿੰਨ ਤਿੰਨ ਆਪਣੋ ਰਾਹ ਚਲਾਇਓ। ਜਿਨ੍ਹਾਂ ਨੇ ਥੋੜੀ ਥੋੜੀ ਸਿੱਧੀ ਨੂੰ ਵੀ ਪ੍ਰਾਪਤ ਕੀਤਾ, ਮੰਨ ਲਓ ਕਿਸੇ ਦਾ ਬਚਨ ਹੀ ਪੂਰਾ ਹੋਣ ਲੱਗ ਪਿਆ ਨਾ ਕਿਸੇ ਜਾਪ ਕਰਕੇ ਤੇ ਉਹ ਗੁਰੂ ਬਣ ਬਹਿੰਦਾ ਹੈ। ਇਸ ਪ੍ਰਕਾਰ ਆਪਣਾ ਉਹਨਾਂ ਨੇ ਪੰਥ ਤੋਰ ਲਿਆ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿਵੇਂ ਸ਼ਕਤੀਆਂ ਪ੍ਰਾਪਤ ਹੋਈਆਂ ਨੇ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਜਨਾਉਣਾ ਨਹੀਂ ਕੀਤਾ। ਆਪ ਪਰਮੇਸ਼ਰ ਸਰੂਪ ਨੇ, ਐਸੀਆਂ ਸ਼ਕਤੀਆਂ ਮਹਾਰਾਜ ਨੇ ਜਰੀਆਂ ਨੇ, ਜਿਵੇਂ ਸਤਿਗੁਰਾਂ ਨੇ ਅਜਰ ਸ਼ਕਤੀ ਨੂੰ ਜਰਿਆ, ਸੰਸਾਰ ਦੇ ਵਿੱਚ ਹੋਰ ਕਿਸੇ ਨੇ ਵੀ ਜਰਿਆ ਨਹੀਂ ਹੈ।
ਤੀਨ ਕਾਲ ਮੈਂ ਪਯੂ ਨਾ ਐਸੇ,
ਤਿੰਨਾਂ ਸਮਿਆਂ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਵਰਗਾ ਹੋਰ ਨਾ ਪਹਿਲਾਂ ਕੋਈ ਹੋਇਆ, ਨਾ ਹੁਣ ਸੀ, ਨਾ ਹੁਣ ਹੈ, ਤੇ ਨਾ ਅਗਾਂਹ ਨੂੰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਵਰਗਾ ਹੋਵੇਗਾ।
ਉਤਪਦ ਪਾਲਨ ਸ਼ਕਤ ਤਿਲੋਕ,
ਤਿਲੋਕੰ ਤਿੰਨਾਂ ਲੋਕਾਂ ਨੂੰ, ਸਵਰਗ ਲੋਕ, ਪਤਾਲ ਲੋਕ, ਮਾਤ ਲੋਕ, ਤਿੰਨਾਂ ਲੋਕਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਪਾਲਣ ਦੀ ਸ਼ਕਤੀ ਹੈ, ਉਤਪਤ ਕਰਨ ਦੀ ਸ਼ਕਤੀ ਹੈ।
ਸਿੰਧ ਸੁਖਤ ਮੈਂ ਸਭ ਜਨ ਰੋਕੋ,
ਸਤਿਗੁਰਾਂ ਨੇ ਐਸੀ ਸ਼ਕਤੀ ਛਪਾਈ ਹੈ, ਇੰਨੀ ਭਾਰੀ ਸਮਰੱਥਾ, ਕਿਸੇ ਦੇ ਵੀ ਥੋੜਾ ਜਿਹਾ ਸਰੀਰਕ ਬਾਹਲੀ ਆ ਜਾਵੇ, ਜੋ ਇਸ ਪ੍ਰਕਾਰ ਮੋਢੇ ਉੱਚੇ ਕਰਕੇ ਤੁਰਦਾ, ਮੋਢਿਆਂ ਉੱਪਰ ਦੀ ਥੁੱਕਦਾ ਹੈ, ਸਰੀਰਕ ਬਲ ਦੇ ਨਾਲ ਦੇ ਸਤਿਗੁਰਾਂ ਦੇ ਕੋਲ ਅਥਾਹ ਸ਼ਕਤੀ ਹੈ। ਐਸੀ ਸ਼ਕਤੀ ਸਤਿਗੁਰਾਂ ਨੇ ਮੰਨ ਲਓ ਸਮੁੰਦਰ ਜਿਹੜਾ ਸਿੱਪੀ ਦੇ ਵਿੱਚ ਪਾ ਲਿਆ ਹੈ।
ਮੁਸ਼ਟ ਵਿਖੇ ਨਭ ਸਭ ਲੀਏ ਜੈਸੇ,
ਮੰਨ ਲਓ ਇਹ ਜਿਹੜਾ ਸਾਰਾ ਆਕਾਸ਼ ਹੈ ਮੁਸ਼ਟ ਮੁੱਠੀ ਦੇ ਵਿੱਚ ਬੰਦ ਕਰ ਲਿਆ ਹੈ।
ਇਸ ਵਿਧ ਰਹੀ ਸਦਨ ਨਿਜ ਬੈਸੇ,
ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਹੋ ਕਰਕੇ ਆਪਣੇ ਘਰ ਵਿੱਚ ਬੈਠੇ ਰਹਿੰਦੇ ਹਨ।
ਤਿਨਕੇ ਸ੍ਰੀ ਪਦ ਪੰਕਜ ਤਾਏ,
ਇਹਨਾਂ ਦੇ ਸ਼੍ਰੋਮਣੀ ਚਰਨਾ ਕਮਲਾਂ ਦੇ ਉੱਪਰ
ਕਵੀ ਸੰਤੋਖ ਸਿੰਘ ਬੰਦਨ ਗਾਏ,
ਕਵੀ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਨੇ ਸਤਿਗੁਰਾਂ ਦੇ ਚਰਨਾ ਕਮਲਾਂ ਤੇ ਮੈਂ ਮੱਥਾ ਟੇਕਦਾ ਹਾਂ।
ਇਹ ਪਸ਼ਚਾਤ ਜੋ ਭਇਓ ਪ੍ਰਸੰਗਾ,
ਉਸ ਤੋਂ ਪਿੱਛੋਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਆ ਗਏ ਨੇ, ਉਸ ਤੋਂ ਪਿੱਛੋਂ ਜੋ ਕਰਤਾਰਪੁਰ ਸਾਹਿਬ ਵਿੱਚ ਪ੍ਰਸੰਗ ਹੋਇਆ ਹੈ।
ਸੁਣੋ ਸੁਖ ਸਰੋਤਾ ਸੰਗ ਉਮੰਗਾ,
ਇਹ ਸਰੋਤਾ ਜਣੋ ਕਥਾ ਸੁਣਨ ਵਾਲਿਓ ਧਿਆਨ ਦੇ ਨਾਲ ਸਤਿਗੁਰਾਂ ਦੀ ਕਥਾ ਬੜੇ ਚਾਅ ਦੇ ਨਾਲ ਹਿਰਦੇ ਵਿੱਚ ਭਾਵਨਾ ਧਾਰ ਕੇ ਸਰਵਣ ਕਰੋ।
ਸ੍ਰੀ ਨਾਨਕ ਜਸ ਦੇ ਨਾ ਉਚਾਟੋ,
ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਥਾ ਹੈ, ਇਸ ਦੇ ਉੱਪਰੋਂ ਆਪਣੇ ਮਨ ਨੂੰ ਕਦੇ ਵੀ ਉਚਾਟ ਨਾ ਕਰੋ, ਕਥਾ ਤੋਂ ਕਦੇ ਵੀ ਉਦਾਸ ਨਾ ਹੋਵੋ।
ਸੁਣ ਸੁਣ ਸਦਾ ਬੰਧ ਨਿਜ ਕੱਟ,
ਸਦਾ ਹੀ ਸਤਿਗੁਰਾਂ ਦੀ ਕਥਾ ਨੂੰ ਸੁਣ ਸੁਣ ਕੇ ਆਪਣੇ ਜਿਹੜੇ ਬੰਧਨ ਹਨ ਉਹ ਕੱਟ ਲੈਣਾ ਕਰੋ।
ਸ੍ਰੀ ਜਗ ਗੁਰ ਕੋ ਜੈ ਦਰਬਾਰਾ,
ਸੰਸਾਰ ਦੇ ਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਕਰਤਾਰਪੁਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਬਣਿਆ ਹੋਇਆ ਸੀ,
ਉਤੋਂ ਅਗਾਰੀ ਚਲ ਦਲ ਪਹਾਰਾ,
ਸਤਿਗੁਰਾਂ ਦੇ ਦਰਬਾਰ ਦੇ ਬਾਹਰ ਇੱਕ ਬਹੁਤ ਭਾਰੀ ਪਿੱਪਲ ਦਾ ਰੁੱਖ ਸੀ।
ਸਗਣ ਛਾਉ ਸ਼ੋਭਤ ਰਮਣੀਕਾ,
ਪਿੱਪਲ ਦਾ ਜਿਹੜਾ ਰੁੱਖ ਸੀ ਬਹੁਤ ਚਾਰ ਚੁਫੇਰੇ ਫੈਲਿਆ ਹੋਇਆ ਸੀ, ਉਹਦੀ ਜਿਹੜੀ ਛਾਂ ਸੀ ਬੜੀ ਸੰਘਣੀ ਤੇ ਸੁੰਦਰ ਸੀ।
ਤੈ ਬੈਠੇ ਬੇਦੀ ਕੋਲ ਟਿੱਕਾ,
ਬੇਦੀ ਕੋਲ ਦੇ ਟਿੱਕਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਬੈਠੇ ਹੋਏ ਸਨ।
ਕਿਰਪਾ ਪਰੇ ਦੋਏ ਨੈਣ ਰਸੀਲੇ,
ਰਸੀਲੇ ਸੁੰਦਰ ਨੈਣ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਲ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦੇ ਨਾਲ ਭਰ ਲਏ ਹਨ।
ਕਾਲਖਨ ਕੰਦਨ ਦੇਖ ਸ਼ਬੀਲੇ,
ਸ਼ਬੀਲੇ ਸੁੰਦਰ ਨੇਤਰਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਲਖਨ ਕੰਦਨ ਪਾਪਾਂ ਨੂੰ ਕੱਟ ਰਹੇ ਹਨ, ਵੇਖ ਕਰਕੇ ਕੇਵਲ ਨਿਗਾਹ ਦੇ ਨਾਲ ਹੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਸਾਰੇ ਪਾਪ ਮਹਾਰਾਜ ਕੱਟੀ ਜਾ ਰਹੇ ਹਨ।
ਤਤ ਗਿਆਨ ਮੈਂ ਕੋਮਲ ਬੋਲਾ,
ਤਤ ਸਿਧਾਂਤ ਰੂਪ ਤਤ ਵਸਤੂ ਨੂੰ ਜਣਾਉਣ ਵਾਲੇ ਤੇ ਗਿਆਨ ਸਰੂਪ ਸੱਚੇ ਪਾਤਸ਼ਾਹ ਜੀ ਨੇ ਕੋਮਲ ਬਚਨ ਕੀਤੇ ਹਨ।
ਸਰੋਣ ਸੁਨਾ ਮੈਂ ਮਧੁਰ ਅਮੋਲਾ,
ਮਧੁਰ ਮਿੱਠੇ ਅਮੋਲਾ ਕੀਮਤੀ, ਜਿਨ੍ਹਾਂ ਬਚਨਾਂ ਦੀ ਕੋਈ ਕੀਮਤ ਹੀ ਨਹੀਂ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁੰਦਰ ਸੋਹਣੇ ਬਚਨ ਸੁਣਾ ਰਹੇ ਹਨ ਆਪਣੇ ਸੇਵਕਾਂ ਨੂੰ।
ਸਾਂਗ ਅਰੰਭੇ ਸਿੱਖ ਜੀ ਪਲਾਏ,
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਵਾਂਗ ਧਾਰਨ ਕੀਤਾ ਸੀ ਨਾ, ਸਰੀਰ ਦੇ ਉੱਪਰ ਪਾਨ ਲਪੇਟ ਲਿਆ ਸੀ, ਛੁਰਾ ਬੰਨ ਲਿਆ ਸੀ, ਪਿੱਛੇ ਕੁੱਕਰ ਤੇ ਕੁੱਕਰੀਆਂ ਲਾ ਲਏ ਸਨ, ਉਸ ਵਕਤ ਜਿਹੜੇ ਸਿੱਖ ਸਤਿਗੁਰਾਂ ਦੇ ਪਾਸੋਂ ਦੌੜ ਗਏ ਸਨ,
ਦੂਸਣ ਪਰਖਣ ਵਿਦ ਪਛਤਾਏ,
ਉਹਨਾਂ ਨੇ ਜਦੋਂ ਸੁਣਿਆ ਕਿ ਮਹਾਰਾਜ ਨੇ ਪ੍ਰੀਖਿਆ ਲਈ ਹੈ, ਕੇਵਲ ਪ੍ਰੀਖਿਆ ਦੇ ਵਾਸਤੇ ਸਵਾਂਗ ਧਾਰਨ ਕੀਤਾ ਸੀ, ਸੁਣ ਕਰਕੇ ਬਹੁਤ ਪਛਤਾਤਾਪ ਕੀਤਾ ਉਹਨਾਂ ਨੇ।
ਬਹੁਰੋ ਆਏ ਹਜ਼ੂਰ ਅਗਾਰੇ,
ਉਹ ਦੁਬਾਰਾ ਫੇਰ ਸਤਿਗੁਰਾਂ ਦੇ ਪਾਸ ਆ ਗਏ ਹਨ।
ਨਿਜ ਔਗਣ ਸੰਗ ਬਿਨੈ ਉਚਾਰੇ,
ਕਰਕੇ ਉਹਨਾਂ ਨੇ ਆਪਣੇ ਔਗਣਾਂ ਦੇ ਸਮੇਤ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਦੀ ਗੱਤ ਨੂੰ ਪਹਿਚਾਣ ਨਹੀਂ ਸਕੇ, ਉਦੋਂ ਅਸੀਂ ਭੱਜ ਗਏ ਸਾਂ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਮਾਫ ਕਰ ਦਿਓ, ਇਸ ਪ੍ਰਕਾਰ ਬੇਨਤੀ ਕੀਤੀ ਹੈ।
ਬਖਸ਼ਾਵੇਂ ਅਰ ਪਾਸ ਰਹੇ,
ਆਪਣੇ ਔਗਣਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਬਖਸ਼ਾ ਰਹੇ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਰਹੇ ਹਨ।
ਤੇ ਚਰਨ ਕਮਲ ਸੁਖ ਲੈ,
ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਸੇਵਾ ਕਰਦੇ ਨੇ ਤੇ ਸੁਖ ਪ੍ਰਾਪਤ ਕਰ ਰਹੇ ਹਨ।
ਸ਼ਬਦ ਅਭਿਆਸ ਹੂਤ ਨਿਤ ਭਾਰੀ,
ਨਿਤਾ ਪ੍ਰਤੀ ਹੀ ਬਹੁਤ ਭਾਰੀ ਸ਼ਬਦ ਦਾ ਅਭਿਆਸ ਹੁੰਦਾ ਹੈ।
ਗਾਏ ਸਭ ਪ੍ਰੇਮੇ ਅਰਥ ਵਿਚਾਰੇ,
ਸਾਰੀਆਂ ਸੰਗਤਾਂ ਤੋਂ ਸ਼ਬਦਾਂ ਨੂੰ ਪ੍ਰੇਮ ਦੇ ਨਾਲ ਗਾਉਂਦੀਆਂ ਨੇ ਤੇ ਸ਼ਬਦਾਂ ਦੇ ਜਿਹੜੇ ਅਰਥ ਨੇ ਉਹਨਾਂ ਦੀ ਵਿਚਾਰ ਹੁੰਦੀ ਹੈ।
ਗੁਰਕਰ ਮੈਂ ਮਹਿਮਾ ਬਹੁਤ ਜਾਗੀ,
ਮੁਸਲਮਾਨਾਂ ਦੇ ਵਿੱਚ ਵੀ ਬਹੁਤ ਭਾਰੀ ਸਤਿਗੁਰਾਂ ਦੀ ਮਹਿਮਾ ਜਿਹੜੀ ਹੈ ਜਾਗੀ ਹੋਈ ਹੈ।
ਆਵੇ ਦਰਸ਼ ਕਰੇ ਵੱਡ ਭਾਗੇ,
ਮੁਸਲਮਾਨ ਵੀ ਵੱਡਿਆਂ ਭਾਗਾਂ ਵਾਲੇ ਸਤਿਗੁਰਾਂ ਦੇ ਪਾਸ ਆ ਕਰਕੇ ਗਰੀਬ ਨਵਾਜ ਦੇ ਦਰਸ਼ਨ ਕਰਦੇ ਹਨ।
ਸੁਣੇ ਸ਼ਬਦ ਕਰ ਪ੍ਰੇਮ ਵਿਸ਼ਾਲਾ,
ਬਹੁਤ ਭਾਰੀ ਪ੍ਰੇਮ ਕਰਕੇ ਸਤਿਗੁਰਾਂ ਦੇ ਸ਼ਬਦ ਸੁਣਦੇ ਹਨ।
ਤਿਨ ਕੀ ਕਰੇ ਕਿਰਪਾਲ, ਤਿਨ ਕੀ ਕਰੇ ਕਲਿਆਣ ਕਿਰਪਾਲਾ,
ਕਿਰਪਾਲੂ ਪਾਤਸ਼ਾਹ ਜੀ ਤਿੰਨਾਂ ਮੁਸਲਮਾਨਾਂ ਦੀ ਵੀ ਕਲਿਆਣ ਕਰਦੇ, ਉਹਨਾਂ ਨੂੰ ਵੀ ਮਹਾਰਾਜ ਮੁਕਤ ਕਰਦੇ ਹਨ।
ਦੇਸ਼ ਵਿਦੇਸ਼ਾਂ ਤੇ ਚੱਲਿਆ,
ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿਹੜੀਆਂ ਸੰਗਤਾਂ ਨੇ ਚੱਲ ਕੇ ਆ ਰਹੀਆਂ ਹਨ।
ਪਦ ਪੰਕਜ ਪਰ ਸੀਸ ਝੁਕਾਵੇ,
ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਆ ਕਰਕੇ ਮੱਥੇ ਟੇਕਦੀਆਂ ਹਨ।
ਦਰਸ਼ਨ ਕਰੇ ਬੱਬੇ ਨਿਜ ਪੀਰਾ,
ਸਰਕਾਰ ਦਰਸ਼ਨ ਕਰਕੇ ਸਤਿਗੁਰਾਂ ਦੇ ਤੇ ਆਪਣੇ ਜੰਮਨ ਮਰਨ ਦੀ ਜਿਹੜੀ ਪੀੜ ਹੈ ਦੂਰ ਕਰਦੀਆਂ ਹਨ।
ਇਹ ਖੁਦਾ ਕੋ ਕਹੇ ਸਰੀਰ,
ਕਈ ਕਹਿੰਦੇ ਮੁਸਲਮਾਨ ਕਿ ਇਹ ਤਾਂ ਖੁਦਾ ਅੱਲਾਹ ਤਾਲਾ ਦਾ ਨੂਰ ਹੈ, ਖੁਦਾ ਨੇ ਹੀ ਸਰੀਰ ਧਾਰਨ ਕੀਤਾ ਹੈ।
ਆਏ ਮੁਰੀਦ ਹੋਏ ਬਹੁਤ ਤੁਰਕਾ,
ਸਾਰੇ ਜਿਹੜੇ ਤੁਰਕ ਨੇ ਆ ਕਰਕੇ ਸਤਿਗੁਰਾਂ ਦੇ ਮੁਰੀਦ ਬਣਦੇ ਹਨ।
ਸੁਣ ਸੁਣ ਬਚਨ ਹਨੇ ਭਰਮ ਓਰਕਾ,
ਸਤਿਗੁਰਾਂ ਦੇ ਬਚਨ ਸੁਣ ਸੁਣ ਕੇ ਆਪਣੇ ਹਿਰਦੇ ਦਾ ਜਿਹੜਾ ਭਰਮ ਹੈ ਦੂਰ ਕਰਦੇ ਹਨ।
ਜਿਜ ਵਾਹਿਜ ਅਰ ਬੈਸ ਕਨੇਰਾ,
ਬ੍ਰਾਹਮਣ ਕਸ਼ਤਰੀ ਤੇ ਹੋਰ ਬਹੁਤ ਸਾਰੇ ਜਿਹੜੇ ਬੈਸ ਹਨ।
ਆਵੇ ਸ਼ੂਦਰ ਲੱਗੇ ਗੁਰ ਪੈਰੇ,
ਸ਼ੂਦਰ ਇਹ ਚਾਰ ਜਿਹੜੇ ਵਰਨ ਹਨ ਇਹ ਵੀ ਆ ਕਰਕੇ ਸਤਿਗੁਰਾਂ ਦੇ ਚਰਨੀ ਲੱਗਦੇ ਹਨ।
ਪਰਮ ਗਿਆਨ ਕਨ ਲਖ ਮਨ ਮਾਹੀ,
ਮਨ ਦੇ ਵਿੱਚ ਜਾਣਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ, ਗਿਆਨ ਦੇ ਸਮੁੰਦਰ ਗਿਆਨ ਦੇ ਕਨ ਬੱਦਲ ਹਨ।
ਜਿਵੇਂ ਚਰਨ ਸ਼ਬਦ ਅਵਗਾਹੀ,
ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਸੇਵਾ ਕਰਦੇ ਤੇ ਮਹਾਰਾਜ ਦੇ ਸ਼ਬਦਾਂ ਦੇ ਅਰਥਾਂ ਦੀ ਵਿਚਾਰ ਕਰਦੇ ਹਨ।
ਸੁਣੇ ਬਚਨ ਬੈਠੇ ਚੌਰੀ,
ਸਤਿਗੁਰਾਂ ਦੇ ਸੁੰਦਰ ਤੇ ਮਨੋਹਰ ਬਚਨ ਸੁਣਦੇ ਤੇ ਚਾਰ ਚੁਫੇਰੇ ਮਹਾਰਾਜ ਦੇ ਬੈਠ ਜਾਂਦੇ ਹਨ।
ਤਨ ਤਨ ਪਨ ਹੀ ਕਰ ਜੋਰ,
ਹੱਥ ਜੋੜ ਕਰਕੇ ਕਹਿੰਦੇ ਹਨ ਸਤਿਗੁਰੂ ਸਾਹਿਬ ਜੀ ਧਨ ਹਨ ਇਸ ਤਰ੍ਹਾਂ ਉਚਾਰਦੇ ਹਨ।
ਸਤਿਗੁਰ ਬੀਚ ਬਿਰਾਜੈ ਐਸੇ,
ਸਤਿਗੁਰੂ ਸਾਹਿਬ ਜੀ ਸਿੱਖ ਸੰਗਤਾਂ ਦੇ ਵਿੱਚ ਇਸ ਪ੍ਰਕਾਰ ਬਿਰਾਜਮਾਨ ਹੁੰਦੇ ਹਨ।
ਉਡਗਨ ਵਿਖੇ ਚੰਦਰਮਾ ਜੈਸੇ,
ਉਡਗਨ ਨਾਮ ਤਾਰਿਆਂ ਦਾ, ਜਿਵੇਂ ਤਾਰਿਆਂ ਦੇ ਵਿੱਚ ਚੰਦਰਮਾ ਹੁੰਦਾ ਹੈ।
ਸਭਨ ਕੋ ਉਪਦੇਸ਼ ਬਤਾਵਾ,
ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਇੱਥੇ ਗਾਹ ਬਚਨ ਜਿਹੜੇ ਬੜੇ ਕੀਮਤੀ ਆ ਰਹੇ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਸੁਣੋ ਸਿੱਖ ਮਨੁੱਖ ਤਨ ਪਾਵਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਿੱਖੋ ਸੁਣੋ, ਤੁਸਾਂ ਨੇ ਇਹ ਮਨੁੱਖਾ ਸਰੀਰ ਪ੍ਰਾਪਤ ਕੀਤਾ ਹੈ।
ਦੁਰਲਭ ਇਹ ਅਮੋਲ ਪਦਾਰਥ,
ਇਹ ਜਿਹੜਾ ਮਨੁੱਖਾ ਜਨਮ ਹੈ ਬੜਾ ਦੁਰਲਭ ਹੈ, ਅਮੁੱਲਾ ਪਦਾਰਥ, ਇਹਦਾ ਕੋਈ ਕੀਮਤ ਹੀ ਨਹੀਂ ਇਹ ਮਨੁੱਖਾ ਜਨਮ ਦੀ। ਗਿਆਨ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ, ਨਾਮ ਪਦਾਰਥ, ਮੁਕਤ ਪਦਾਰਥ, ਜਨਮ ਪਦਾਰਥ, ਇਹ ਪਦਾਰਥ ਨੇ। ਇਹਨਾਂ ਦੇ ਵਿੱਚੋਂ ਇਹ ਜਿਹੜਾ ਮਨੁੱਖਾ ਜਨਮ ਦੁਰਲੱਭ ਅਮੋਲ ਪਦਾਰਥ ਪ੍ਰਾਪਤ ਹੋਇਆ ਹੈ।
ਨਿਜ ਸਰੂਪ ਲਖ ਕਰੂ ਸਕਾਰਤ,
ਆਪਣੇ ਨਿੱਜੀ ਆਤਮ ਸਰੂਪ ਨੂੰ ਜਾਣ ਕਰਕੇ ਤੇ ਮਨੁੱਖਾ ਜਨਮ ਜਿਹੜਾ ਤੁਹਾਨੂੰ ਮਿਲਿਆ ਇਹਨੂੰ ਸਫਲਾ ਕਰ ਲਵੋ।
ਵਿਸ਼ਨ ਸੁਖ ਸਭ ਜੂਨਨ ਮਾਹੀ,
ਮਹਾਰਾਜ ਕਹਿੰਦੇ ਸਿੱਖੋ ਜਿਹੜੇ ਵਿਸ਼ਿਆਂ ਦੇ ਸੁਖ ਨੇ ਨਾ, ਖਾਣ ਪੀਣ ਦੇ ਸੁਖ, ਸੋ ਨੇਤਰਾਂ ਦੇ ਸੁੱਖ, ਹੋਰ ਭੋਗਾਂ ਦੇ ਜਿਹੜੇ ਸਵਾਦ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੀਆਂ ਜੂਨਾਂ ਦੇ ਵਿੱਚ, ਹੋਰ ਜੂਨਾਂ ਦੇ ਵਿੱਚ ਵੀ ਹਨ।
ਇੱਕ ਵਿਚਾਰ ਨਰ ਤਨ ਬਿਨ ਨਾਹੀ,
ਬਾਕੀ ਸਾਰੀਆਂ ਜੂਨਾਂ ਦੇ ਵਿੱਚ ਸਾਰੇ ਸੁੱਖ ਨੇ, ਪਰ ਉਹਨਾਂ ਜੂਨਾਂ ਦੇ ਵਿੱਚ ਇੱਕ ਵਿਚਾਰ ਨਹੀਂ ਹੈ। ਇਹ ਜਿਹੜੀ ਵਿਚਾਰ ਹੈ, ਜਿਹੜਾ ਗਿਆਨ ਹੈ, ਇੱਕ ਮਨੁੱਖਾ ਸਰੀਰ ਦੇ ਵਿੱਚ ਹੀ ਹੈ।
ਔਰ ਮੈਂ ਇਸ ਵਿਦੂ ਕਰੂ ਵਿਚਾਰਨ,
ਮਹਾਰਾਜ ਕਹਿੰਦੇ ਮਨੁੱਖਾ ਜਨਮ ਪ੍ਰਾਪਤ ਕਰਕੇ ਜੇ ਗਿਆਨ ਪ੍ਰਾਪਤ ਨਾ ਕੀਤਾ ਤੇ ਫਿਰ ਕੀ ਫਾਇਦਾ, ਫਾਇਦਾ ਇਹ ਫਿਰ ਮਨੁੱਖਾਂ ਦੇ ਵਿੱਚ ਤੇ ਪਸ਼ੂਆਂ ਦੇ ਵਿੱਚ ਕੋਈ ਫਾਇਦਾ ਹੀ ਨਹੀਂ। ਕਹਿੰਦੇ ਹਨ ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਜ ਅਧਕਤਾ ਗਿਆਨ ਬਿਨਾ ਪਸ ਜਾਣ, ਇਹ ਚੀਜ਼ਾਂ ਬਰਾਬਰ ਨੇ। ਨਿੰਦਰਾ ਨੀਂਦ ਪਸ਼ੂ ਨੂੰ ਆਉਂਦੀ, ਆਪਾਂ ਨੂੰ ਵੀ ਆਉਂਦੀ ਹੈ, ਭੋਜਨ ਉਹ ਖਾਂਦੇ ਆਪਾਂ ਵੀ ਖਾਂਦੇ ਹਾਂ, ਭੋਗ ਉਹ ਭੋਗਦੇ ਮਨੁੱਖ ਵੀ ਭੋਗੀ ਜਾਂਦਾ ਹੈ, ਉਹ ਵੀ ਡਰ ਜਾਂਦੇ ਵੱਡੇ ਤੋਂ ਛੋਟੇ ਨੂੰ ਡਰਾ ਲੈਂਦੇ ਆ, ਮਨੁੱਖ ਵੀ ਵੱਡੇ ਤੋਂ ਡਰ ਜਾਂਦਾ, ਤਾਕਤ ਵਾਲੇ ਤੋਂ ਛੋਟੇ ਨੂੰ ਡਰਾ ਲੈਂਦਾ ਹੈ। ਇਹ ਪਸ ਪੁਰਖ ਸਮਾਨ, ਇਹ ਮਨੁੱਖ ਦੇ ਵਿੱਚ ਪਸ਼ੂਆਂ ਦੇ ਵਿੱਚ ਬਰਾਬਰ ਹੈ। ਤੇ ਜੇ ਗਿਆਨ ਨਾ ਹੋਇਆ ਤੇ ਫਿਰ ਪਸ਼ੂਆਂ ਦੇ ਵਿੱਚ ਤੇ ਮਨੁੱਖ ਦੇ ਵਿੱਚ ਤਾਂ ਕੋਈ ਫਰਕ ਨਾ ਰਹਿ ਗਿਆ। ਕਿਹੇ ਪਸ਼ੂ ਕਿਹਾ ਮਨੁੱਖ, ਨਰਨ ਗਿਆਨ ਨੇ ਅਧਕਤਾ, ਗਿਆਨ ਪ੍ਰਾਪਤ ਹੋਵੇਗਾ ਮਨੁੱਖ ਦੀ ਤਾਂ ਵਡਿਆਈ ਹੈ, ਨਹੀਂ ਤਾਂ ਫਿਰ ਪਸ਼ੂ ਦੇ ਸਮਾਨ ਹੈ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਿਰਦੇ ਚ ਵਿਚਾਰਨ ਕਰੋ।
ਔਰ ਮੈਂ ਇਸ ਵਿੱਚ ਕਰੂ ਵਿਚਾਰਨ, ਕੋ ਮੈਂ ਹਾਂ ਕੋ ਜਾਂ ਕੋ ਕਾਰਨ।
ਮਹਾਰਾਜ ਕਹਿੰਦੇ ਵਿਚਾਰ ਕਰੋ ਮੈਂ ਕੌਣ ਹਾਂ, ਮੇਰਾ ਸਰੂਪ ਕੀ ਹੈ, ਸੋ ਮੈਂ ਕਿੱਥੋਂ ਆਇਆ ਤੇ ਕਿੱਥੇ ਜਾਣਾ, ਇਹ ਸੰਸਾਰ ਕੀ ਚੀਜ਼ ਹੈ, ਸੰਸਾਰ ਦਾ ਕਾਰਨ ਕੀ ਹੈ, ਸੰਸਾਰ ਕਿਵੇਂ ਪੈਦਾ ਹੋਇਆ। ਮਹਾਰਾਜ ਕਹਿੰਦੇ ਹਿਰਦੇ ਚ ਵਿਚਾਰਿਆ ਕਰੋ।
ਨਿਰਣੈ ਸੱਤ ਅਸੱਤ ਕਰੀ ਜ,
ਸੱਚ ਤੇ ਝੂਠ ਦਾ ਨਿਰਣਾ ਕਰਿਆ ਕਰੋ, ਸੱਚੀ ਕਿਹੜੀ ਚੀਜ਼ ਹੈ, ਝੂਠੀ ਕਿਹੜੀ ਚੀਜ਼ ਹੈ।
ਸਜੋ ਅਸੱਤ ਸੱਤ ਗਹਿ ਲੀਜ,
ਜਿਹੜੀ ਅਸੱਤ ਚੀਜ਼ ਨਹੀਂ ਰਹਿਣ ਵਾਲੀ ਉਹ ਛੱਡ ਦਿਓ, ਜਿਹੜੀ ਸੱਤ ਹੈ ਉਹਨੂੰ ਗ੍ਰਹਿਣ ਕਰ ਲਵੋ।
ਦੇਹ ਆਦਿਕ ਪਰਪੰਚ ਪਸਾਰਾ,
ਮਹਾਰਾਜ ਕਹਿੰਦੇ ਇਹ ਦੇਹ ਆਦਿਕ ਜਿਹੜੀ ਹੈ, ਪਰਪੰਚ ਜਿਹੜਾ ਇਹ ਸੰਸਾਰ ਦਾ ਝੂਠਾ ਪਸਾਰਾ ਹੈ।
ਲਘੂ ਅਸੱਤ ਸੱਤ ਆਧਾਰਾ,
ਇਹ ਅਸੱਤ ਵਸਤੂ ਹੈ, ਇਹ ਝੂਠ ਵਸਤੂ ਮਿਥਿਆ ਹੈ, ਕੁਝ ਸਮੇਂ ਵਾਸਤੇ ਹੈ। ਸੱਤ ਅਧਾਰਾ, ਪਰ ਇਹ ਸੱਚੇ ਪਰਮੇਸ਼ਰ ਦੇ ਆਸਰੇ ਦੇ ਨਾਲ ਹੈ।
ਸਾਚੀ ਹੋਤ ਜੇਵਰੀ ਜੈਸੇ,
ਜੇਵਰੀ ਜਿਹੜੀ ਰੱਸੀ ਹੁੰਦੀ ਹੈ ਉਹ ਸੱਚੀ ਹੁੰਦੀ ਹੈ।
ਇਹ ਅਦੇ ਝੂਠੋ ਲਖ ਤੈਸੇ,
ਪਰ ਉਹਦੇ ਵਿੱਚ ਸੱਪ ਪ੍ਰਤੀਤ ਹੁੰਦਾ, ਉਹ ਸੱਪ ਕਿਹਦੇ ਆਸਰੇ ਪ੍ਰਤੀਤ ਹੁੰਦਾ, ਰੱਸੀ ਦੇ ਆਸਰੇ। ਰੱਸੀ ਉੱਥੇ ਜੇ ਹੋਵੇਗੀ ਨਾ ਸੱਪ ਪ੍ਰਤੀਤ ਹੀ ਨੀ ਹੋਵੇਗਾ, ਪਰ ਹੈ ਉਹ ਰੱਸੀ, ਸੱਪ ਪ੍ਰਤੀਤ ਹੋ ਰਹੀ ਹੈ, ਸੱਪ ਉਹ ਰੱਸੀ ਦੇ ਆਸਰੇ ਹੀ ਪ੍ਰਤੀਤ ਹੋ ਰਹੀ ਹੈ ਰੱਸੀ। ਇਸ ਤਰੀਕੇ ਨਾਲ ਸੰਸਾਰ ਹੈ ਝੂਠਾ, ਪਰ ਸੱਚੇ ਦੇ ਆਸਰੇ ਹੈ, ਉਹਦੇ ਆਸਰੇ ਹੋਣ ਕਰਕੇ ਇਹ ਸੱਚਾ ਪ੍ਰਤੀਤ ਹੋ ਰਿਹਾ, ਪਰ ਹੈ ਇਹ ਝੂਠਾ। ਇਸ ਤਰੀਕੇ ਨਾਲ ਸੰਸਾਰ ਨੂੰ ਜਾਣੋ ਰੱਸੀ ਦੇ ਵਾਂਗੂ।
ਹੰਤਾ ਮਮਤਾ ਇਉਂ ਲਖ ਤਿਆਗ,
ਇਸ ਤਰੀਕੇ ਨਾਲ ਹੰਤਾ ਸਰੀਰ ਦੀ ਹੁੰਦੀ ਹੈ, ਮਮਤਾ ਪਦਾਰਥਾਂ ਦੀ, ਪਰਿਵਾਰ ਦਾ ਮੋਹ, ਮਾਇਆ ਦਾ ਮੋਹ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤਿਆਗ ਦਿਓ ਸਾਰਾ ਹੀ।
ਨਿਜ ਸਰੂਪ ਸਨਮੁਖ ਅਨਰਾਗ ਹੋ,
ਆਪਣਾ ਨਿੱਜੀ ਜਿਹੜਾ ਆਤਮ ਸਰੂਪ, ਆਪਣਾ ਅਸਲੀ ਸਰੂਪ ਹੈ, ਉਹਦੇ ਸਨਮੁਖ ਹੋ ਜਾਵੋ, ਉਹਦੇ ਨਾਲ ਪ੍ਰੇਮ ਕਰੋ।
ਭ੍ਰਮਾਵਰਤ ਤੇ ਨਿਕਸੋ ਤੰਗਾ,
ਤਰੀਕੇ ਨਾਲ ਭ੍ਰਮਾਵਰਤ ਕਹਿੰਦੇ ਨੇ ਘੁੰਮਣ ਘੇਰੀ, ਘੁੰਮਣ ਘੇਰੀ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਹਰ ਨਿਕਲ ਜਾਵੋ।
ਜਨਮ ਸਫਲ ਕਰ ਮਿਲ ਸਤ ਸੰਗਾ,
ਤੇ ਸਤ ਸੰਗਤ ਕਰਕੇ, ਕਥਾ ਕੀਰਤਨ ਸੁਣ ਕਰਕੇ ਦੋਨੋ ਟਾਈਮ ਤੇ ਆਪਣਾ ਜਨਮ ਸਫਲਾ ਕਰ ਲਵੋ।
ਬਿਨ ਵਿਚਾਰ ਨਰ ਦੇਹ ਅਕਾਰਤ,
ਮਹਾਰਾਜ ਕਹਿੰਦੇ ਬਿਨਾਂ ਵਿਚਾਰ ਤੋਂ ਜਿਹੜਾ ਮਨੁੱਖਾ ਸਰੀਰ ਹੈ ਇਹ ਵਿਅਰਥ ਚਲਾ ਜਾਂਦਾ ਹੈ।
ਨਾਮ ਸਿਮਰ ਜੀ ਨਹਿ ਨਾ ਲਹਿ ਨਾ ਪਰਮਾਰਥ,
ਨਾਮ ਦਾ ਸਿਮਰਨ ਕਰਕੇ, ਪਰਮੇਸ਼ਰ ਦਾ ਭਜਨ ਬੰਦਗੀ ਕਰਕੇ, ਤੇ ਇਹ ਮਨੁੱਖਾ ਜਨਮ ਜਿਹੜਾ ਅਸਲੀ ਇਹਦਾ ਪ੍ਰਯੋਜਨ ਹੈ ਇਹ ਸਿੱਧ ਨਾ ਕੀਤਾ ਤੇ ਇਹ ਕਿਸ ਕੰਮ ਹੈ।
ਨਿਫਲ ਹੂਤ ਦੁੱਖ ਕੋ ਅਧਿਕਾਰੀ,
ਨਿਫਲ ਹੋ ਜਾਂਦਾ, ਕੋਈ ਮਨੁੱਖਾ ਸਰੀਰ ਦਾ ਫਲ ਨਹੀਂ ਮਿਲਦਾ ਜੇ ਭਜਨ ਬੰਦਗੀ ਸਿਮਰਨ ਨਹੀਂ ਕਰਦਾ। ਇਸ ਤਰੀਕੇ ਨਾਲ ਫਿਰ ਕੀ ਹੁੰਦਾ, ਦੁੱਖ ਕੋ ਅਧਿਕਾਰੀ, ਦੁੱਖ ਦਾ ਅਧਿਕਾਰੀ ਹੋ ਜਾਂਦਾ, ਦੁੱਖ ਪ੍ਰਾਪਤ ਹੋ ਜਾਂਦਾ ਹੈ।
ਤੀਨ ਅਵਸਥਾ ਰਹੇ ਅਵਚਾਰੇ,
ਤਿੰਨ ਅਵਸਥਾ ਨੇ, ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਣ, ਤਿੰਨ ਅਵਸਥਾ ਬਾਲ ਜਵਾਨੀ ਤੇ ਬਿਰਧ ਬੁਢਾਪਾ, ਤਿੰਨ ਅਵਸਥਾ ਨੇ ਜਿਹੜੀਆਂ ਬਿਨਾਂ ਵਿਚਾਰ ਤੋਂ ਵਿਅਰਥ ਚਲੀਆਂ ਜਾਂਦੀਆਂ ਹਨ।
ਨਿਕਸਤ ਜੂਨ ਆਦਿਕ ਦੁੱਖ ਪਾਵਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੂਨਾਂ ਦੇ ਵਿੱਚੋਂ ਨਿਕਲ ਕਰਕੇ ਵੀ ਬਹੁਤ ਭਾਰੀ ਦੁੱਖ ਪ੍ਰਾਪਤ ਕੀਤਾ ਹੈ।
ਬਹਿਰ ਤਨਕ ਤਨ ਧਰ ਪੁਨ ਆਵਾ,
ਹੁਣ ਮਹਾਰਾਜ ਇਹ ਤਿੰਨ ਅਵਸਥਾਵਾਂ ਜਿਹੜੀਆਂ ਬਾਲ, ਬਚਪਨ, ਜਵਾਨੀ ਤੇ ਬੁਢੇਪਾ ਮਹਾਰਾਜ ਗਿਣਾਉਂਦੇ ਨੇ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੂਨਾਂ ਦੇ ਵਿੱਚੋਂ 84 ਲੱਖ ਜੂਨ ਦੇ ਵਿੱਚੋਂ ਨਿਕਲ ਕੇ ਆਇਆ ਹੈ, ਬਾਹਰ ਆ ਕਰਕੇ ਤਨਕ ਤਨ ਧਾਰਨ ਪਾਉਣੇ ਆਵਾ, ਸਰੀਰ ਛੋਟਾ ਜਿਹਾ ਧਾਰਨ ਕੀਤਾ 84 ਲੱਖ ਜੂਨ ਦੇ ਵਿੱਚੋਂ ਨਿਕਲ ਕੇ, ਤੇ ਮਨੁੱਖਾ ਜਨਮ ਜਦੋਂ ਮਿਲਿਆ ਹੈ ਉਦੋਂ ਛੋਟਾ ਜਿਹਾ ਸਰੀਰ ਬੱਚੇ ਦਾ ਹੁੰਦਾ, ਛੋਟਾ ਜਿਹਾ ਸਰੀਰ ਧਾਰਨ ਕਰਦਾ ਹੈ।
ਬਲ ਵਿਹੀਨ ਮੂਰਖਤਾ ਭਾਰੇ,
ਉਦੋਂ ਬਚਪਨ ਦੇ ਵਿੱਚ ਕੀ ਹੁੰਦਾ, ਜਦੋਂ ਛੋਟਾ ਸਰੀਰ ਹੁੰਦਾ ਉਦੋਂ ਬਲ ਨਹੀਂ ਹੁੰਦਾ ਸਰੀਰ ਦੇ ਵਿੱਚ, ਬਲ ਵਿਹੀਨ, ਬਲ ਤੋਂ ਜ਼ੋਰ, ਤਨ ਦਾ ਜ਼ੋਰ ਜਿਹੜਾ ਉਹ ਨਹੀਂ ਹੁੰਦਾ ਉਦੋਂ, ਤੇ ਮੂਰਖਤਾ ਭਾਰੀ, ਬਹੁਤ ਭਾਰੀ ਮੂਰਖਤਾ ਹੁੰਦੀ ਹੈ ਬੱਚੇ ਵਿੱਚ।
ਗ੍ਰਹਿ ਕ੍ਰਿਤ ਕਰਤ ਗੇਰ ਮਹਿਤਾਰੇ,
ਤਰੀਕੇ ਦੇ ਨਾਲ ਜਿਹੜੀ ਮਾਂ ਹੈ ਉਹ ਬੱਚੇ ਨੂੰ ਉੱਥੇ ਸੁੱਟ ਕਰਕੇ ਪਰਾਂ ਪੰਘੂੜੇ ਦੇ ਵਿੱਚ ਪਾ ਦਿੰਦੀ, ਝੱਲੀ ਦੇ ਵਿੱਚ ਪਾ ਦਿੰਦੀ ਹੈ, ਉੱਥੇ ਪਾ ਕਰਕੇ ਤੇ ਸੁੱਟ ਕਰਕੇ ਪਿਆ ਰਹਿੰਦਾ, ਉੱਥੇ ਬਲ ਨਹੀਂ ਹੈ ਤੇ ਉੱਥੇ ਅੰਦਰੋਂ ਕਲਪਦਾ ਰਹਿੰਦਾ, ਅੰਦਰੋਂ ਉਹ ਚਾਹੁੰਦਾ ਉੱਠਾਂ ਪਰ ਸਰੀਰ 'ਚ ਬਲ ਨਹੀਂ ਹੈ, ਇਸ ਕਰਕੇ ਉੱਥੇ ਉਹ ਪਿਆ ਰਹਿੰਦਾ। ਮਾਤਾ ਜਿਹੜੀ ਆ ਉੱਥੇ ਪੰਘੂੜੇ ਵਿੱਚ ਪਾ ਦਿੰਦੀ ਹੈ।
ਦੋਹਰਾ ਬਾਲ ਅਵਸਥਾ ਕੀ ਵਿਖਾ ਇੱਥੇ ਹੂਤ ਵਿਕਾਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਲ ਅਵਸਥਾ ਦੇ ਵਿੱਚ ਬਚਪਨ ਦੇ ਵਿੱਚ ਇੰਨੇ ਭਾਰੀ ਦੁੱਖ ਹੁੰਦੇ ਹਨ।
ਰਾਂਤ ਜਲਨਤਾ ਚਪਲਤਾ ਇਚ ਦੀਨਤਾ ਧਾਰ।
ਇਹ ਹੁਣ ਚੀਜ਼ਾਂ ਗਿਣਾਈਆਂ ਨੇ ਕਿਹੜੇ ਕਿਹੜੇ ਦੁੱਖ ਹੁੰਦੇ ਬਚਪਨ ਦੇ ਵਿੱਚ ਆਪਾਂ ਨੂੰ ਭੁੱਲ ਗਏ ਆ। ਇਹ ਹਰੇਕ ਬੱਚੇ ਨੂੰ ਹੁੰਦੇ ਆ। ਕਿਹੜੇ ਕਿਹੜੇ? ਇੱਕ ਤਾਂ ਹੁੰਦਾ ਹੈ ਭ੍ਰਾਂਤ, ਸੋ ਮੂਰਖਤਾ ਹੁੰਦੀ ਹੈ। ਦੂਸਰੀ ਜਲਨਤਾ ਹੁੰਦੀ ਹੈ, ਸੜਨਾ ਸੜਦਾ ਰਹਿੰਦਾ ਅੰਦਰ ਪਿਆ। ਪਦਾਰਥਾਂ ਦੀ ਇੱਛਾ ਹੁੰਦੀ ਹੈ ਪਰ ਕੋਈ ਜ਼ੋਰ ਹੀ ਨਹੀਂ ਚੱਲਦਾ। ਇੱਛਾ ਉਦੋਂ ਵੀ ਤੁਰਦੀਆਂ ਨੇ, ਉਦੋਂ ਵੀ ਮਾਣ ਕਲਪਦਾ ਪਰ ਕੋਈ ਉਦੋਂ ਜ਼ੋਰ ਨਹੀਂ ਚੱਲਦਾ। ਇਸ ਪ੍ਰਕਾਰ ਮੂਰਖਤਾ ਹੁੰਦੀ ਹੈ, ਸਾੜਾ ਹੁੰਦਾ, ਚਪਲਤਾ ਚੰਚਲਤਾ ਹੁੰਦੀ ਹੈ, ਤੇ ਇੱਛਾ ਹੁੰਦੀ ਬਹੁਤ ਸਾਰੇ ਪਦਾਰਥਾਂ ਦੀ। ਦੀਨਤਾ ਧਾਰ, ਤੇ ਬਹੁਤ ਸਾਰੀ ਦੀਨਤਾ ਹੀ ਹੁੰਦੀ ਹੈ। ਦੀਨਤਾ ਹੀ ਹੁੰਦੀ ਹੈ ਵੀ ਅਧੀਨ ਰਹਿੰਦਾ, ਮਾਤਾ ਪਿਤਾ ਦੇ ਅਧੀਨ ਰਹਿੰਦਾ ਤੇ ਕੋਈ ਜ਼ੋਰ ਨਹੀਂ ਚੱਲਦਾ ਹੈ।
ਸੋਪਈ ਪ੍ਰਥਮ ਅਸ਼ਕਤ ਜਾਣੀਏ ਐਸੇ,
ਤੇ ਦੀਨਤਾ ਦਾ ਮਤਲਬ ਇੱਕ ਹੋਰ ਹੁੰਦਾ ਹੈ, ਪਰਾਏ ਵਸ ਹੁੰਦਾ। ਆਪਣਾ ਉਦੋਂ ਕੋਈ ਵਸ ਨਹੀਂ, ਸਰੀਰ ਵੀ ਪਰਾਏ ਮਾਤਾ ਪਿਤਾ ਦੇ ਵਸ ਵਿੱਚ ਹੁੰਦਾ। ਪਹਿਲਾ ਹੈ ਪ੍ਰਥਮ ਅਸ਼ਕਤ, ਅਸ਼ਕਤ ਜਾਣੀਏ, ਪਹਿਲੀ ਜਿਹੜੀ ਚੀਜ਼ ਹੈ ਉਹ ਅਸ਼ਕਤ ਹੈ। ਸਮਰੱਥਾ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੀ ਨਹੀਂ ਹੁੰਦੀ ਹੈ।
ਕ੍ਰਿਤ ਹੂਤ ਹੈ ਜੈਸੇ,
ਪਹਿਲਾ ਦੁੱਖ ਅਸ਼ਕਤ ਦਾ ਹੈ। ਕੋਈ ਵੀ ਕੰਮ ਹਿਰਦੇ ਦੇ ਵਿੱਚੋਂ ਚਾਹੁੰਦਾ ਬੱਚਾ ਪਰ ਕਰ ਨਹੀਂ ਸਕਦਾ ਕਿਉਂਕਿ ਸ਼ਕਤੀ ਨਹੀਂ ਹੈ, ਸਮਰੱਥਾ ਨਹੀਂ, ਸਰੀਰ ਵਿੱਚ ਬਲ ਨਹੀਂ ਹੈ, ਇਹ ਦੁੱਖ ਹੁੰਦਾ ਹੈ।
ਹੁਣ ਮੂਰਖ ਕਛ ਸਮਝ ਨਾ ਸਕਾਏ,
ਫਿਰ ਬਚਪਨ ਦੇ ਵਿੱਚ ਮੂਰਖ ਹੋਈਦਾ, ਉਦੋਂ ਮੂਰਖ ਹੋਈਦਾ, ਕੋਈ ਕਿਸੇ ਵੀ ਚੀਜ਼ ਦੀ ਸਮਝ ਨਹੀਂ ਪੈਂਦੀ ਹੈ।
ਭਰਮ ਭਰਿਓ ਅਨ ਅਨ ਕੋ ਤੱਕੇ,
ਕਈ ਲੰਮੇ ਪੈ ਹੋਈਦਾ ਉੱਥੇ। ਸੋ ਇਸ ਪ੍ਰਕਾਰ ਮੰਜੇ ਉੱਪਰ ਜਾਂ ਪੰਘੂੜੇ ਦੇ ਵਿੱਚ ਤੇ ਭਰਮ ਦੇ ਵਿੱਚ ਬਿਟਰ ਬਿਟਰ ਕੋਈ ਆ ਗਿਆ, ਉੱਧਰ ਵੇਖਦਾ, ਨੇਤਰਾਂ ਨੂੰ ਘੁਮਾ ਕੇ ਕਦੀ ਉੱਧਰ ਵੇਖਦਾ ਹੈ। ਇਸ ਪ੍ਰਕਾਰ ਇਹ ਦੂਸਰਾ ਜਿਹੜਾ ਹੈ ਦੁੱਖ ਮੂਰਖਤਾ ਹੀ ਦਾ ਹੈ।
ਬਹੁਤ ਜਲਨਤਾ ਜੋ ਕੁਛ ਚਾਹੇ,
ਤੇ ਫੇਰ ਜਿਹੜੀ ਅੰਦਰ ਸਾੜਾ ਹੁੰਦਾ ਰਹਿੰਦਾ ਹੈ, ਕੁਝ ਕਰ ਨਹੀਂ ਸਕਦਾ ਹੈ।
ਜਲਤ ਰਹਿਤ ਸੂ ਪਾਵਤ ਨਾਹੀ,
ਜੋੜੀ ਚਾਹਨਾ ਹੁੰਦੀ ਹੈ, ਇੱਛਾ ਹੁੰਦੀ ਹੈ ਮਨ ਵਿੱਚ ਕਿਸੇ ਪਦਾਰਥ ਨੂੰ ਪ੍ਰਾਪਤ ਕਰਨ ਦੀ, ਉਹ ਮਿਲਦੀ ਨਹੀਂ, ਉਹ ਹੁਣ ਮਿਲਦੀ ਨਹੀਂ, ਤੇ ਪਿਆ ਹੋਇਆ ਉੱਥੇ ਬੱਚਾ ਸੜਦਾ ਰਹਿੰਦਾ ਹੈ, ਅੰਦਰੋਂ ਅੰਦਰੀ ਭੁੱਜਦਾ ਹੈ।
ਕੱਪ ਇੱਕ ਥਲ ਫਿਰ ਰਹਿਣਾ ਸਖਤ ਜਾਸ,
ਇਸ ਤਰੀਕੇ ਨਾਲ ਜਿਵੇਂ ਬਾਂਦਰ ਇੱਕ ਥਾਂ ਤੇ ਟਿੱਕੇ ਨਹੀਂ ਰਹਿ ਸਕਦਾ ਹੈ।
ਕਿਉਂ ਨਾ ਠਹਿਰੇ ਚੰਚਲਤਾ ਆਸ,
ਇਹ ਚੰਚਲਤਾ ਦਾ ਦੁੱਖ ਬਾਂਦਰ ਦੇ ਵਾਂਗੂ, ਅੰਦਰੋਂ ਜਿਹੜਾ ਮਨ ਇੱਕ ਥਾਂ ਤੇ ਟਿਕਦਾ ਨਹੀਂ, ਬਹੁਤੇ ਪਦਾਰਥਾਂ ਦੀ ਇੱਛਾ ਕਰਦਾ ਹੈ।
ਇੱਛਾ ਸਦਾ ਪਦਾਰਥ ਕੇਰੀ,
ਸਦਾ ਹੀ ਪਦਾਰਥਾਂ ਦੀ ਮੂਰਖਤਾ ਹੀ ਹੋਣ ਕਰਕੇ ਸਮਝ ਨਹੀਂ ਹੁੰਦੀ। ਹੁਣ ਮੇਰੇ ਸਰੀਰ ਵਿੱਚ ਬਲ ਨਹੀਂ, ਮੈਂ ਉੱਠ ਨਹੀਂ ਸਕਣਾ, ਤੇ ਮੈਂ ਇੱਛਾ ਕਰਨ ਡਿਆ, ਮੈਨੂੰ ਉਹ ਚੀਜ਼, ਇੱਛਾ ਮੇਰੀ ਪੂਰੀ ਨਹੀਂ ਹੋਣੀ, ਮੈਨੂੰ ਉਹ ਚੀਜ਼ ਮਿਲਣੀ ਨਹੀਂ, ਤੇ ਮੈਂ ਇੱਛਾ ਕਿਉਂ ਤਾਰਦਾ। ਇਸ ਤਰੀਕੇ ਨਾਲ ਪਦਾਰਥਾਂ ਦੀ ਇੱਛਾ ਰੱਖੀ ਜਾਂਦਾ ਹੈ।
ਉਸ ਦੀਨਤਾ ਸਭਨ ਅਗੇਰੀ,
ਸਾਰਿਆਂ ਦੇ ਅੱਗੇ ਦੀਨ ਹੁੰਦਾ, ਪਰਾਏ ਦੇ ਵਸ ਹੁੰਦਾ। ਮਾਤਾ ਜੀ ਉਹਨੇ ਕੰਨ ਤੇ ਮਾਰਤੀ, ਪਿਤਾ ਉਹਨੇ ਝਿੜਕ ਦਿੱਤਾ, ਇਸ ਪ੍ਰਕਾਰ ਪਰਾਏ ਦੇ ਵਸ ਹੁੰਦਾ ਹੈ।
ਮੂੜ ਗੁੰਗ ਅਪਵਿੱਤਰ ਰਹਾਏ,
ਮੂਰਖ ਬਣਿਆ ਰਹਿੰਦਾ। ਤੇ ਫਿਰ ਇੱਕ ਗੱਲ ਹੋਰ ਹੈ, ਬੋਲ ਨਹੀਂ ਸਕਦਾ, ਗੁੰਗਾ ਹੁੰਦਾ ਬੱਚਾ, ਬੋਲਦਾ ਨਹੀਂ ਹੈ। ਇਸ ਤਰੀਕੇ ਨਾਲ ਫਿਰ ਅਪਵਿੱਤਰ, ਅਪਵਿੱਤਰ ਰਹਿੰਦਾ, ਵਿੱਚੇ ਉਹ ਮਲ ਮੂਤਰ ਵਿੱਚੇ ਕਰੀ ਜਾਂਦਾ। ਅਪਵਿੱਤਰ ਤਾਂ ਇੰਨੇ ਦੁੱਖ ਬਚਪਨ ਦੇ ਵਿੱਚ ਸਹਾਰਦਾ ਹੈ।
ਵਾਂਛਿਤ ਵਸਤ ਨਾ ਉਚਰ ਸਕਾਏ,
ਮਨ ਚਾਹਤ ਜਿਹੜੀ ਇੱਛਾ ਹੁੰਦੀ ਹੈ ਉਹ ਜਿਹੜੀ ਵਸਤੂ ਪ੍ਰਾਪਤ ਨਹੀਂ ਹੁੰਦੀ ਹੈ।
ਮਾਤ ਪਿਤਾ ਕੋ ਭੈ ਨਿਤ ਰਹੇ,
ਮਾਤਾ ਪਿਤਾ ਦਾ ਨਿਤਾ ਪ੍ਰਤੀ ਹੀ ਭੈ ਡਰ ਬਣਿਆ ਰਹਿੰਦਾ ਹੈ।
ਛਿਣ ਛਿਣ ਵਿਖੇ ਅਨਾਦਰ ਲਹੇ,
ਛਿਣ ਛਿਣ ਦੇ ਵਿੱਚ ਬੇਇੱਜ਼ਤੀ ਹੁੰਦੀ ਹੈ, ਬਚਪਨ ਦੇ ਵਿੱਚ ਛਿਣ ਛਿਣ ਦੇ ਵਿੱਚ ਅਨਾਦਰ ਹੁੰਦਾ ਹੈ। ਇਹ ਸਭ ਕੁਝ ਹੋਇਆ ਹੈ। ਸੋ ਇਸ ਤਰੀਕੇ ਨਾਲ ਹੁਣ ਜਿਹੜਾ ਕਿਸੇ ਦੇ ਕੋਲੋਂ ਕੀਤੀ ਹੋਈ ਗੱਲ ਨਹੀਂ ਸਹਾਰਦਾ, ਬਚਪਨ ਦੇ ਵਿੱਚ ਸਭ ਦੇ ਕੋਲੋਂ ਬੇਇੱਜ਼ਤੀ ਕਰਵਾਉਂਦਾ ਹੈ।
ਜਿਉਂ ਕੁੱਕਰ ਦਵਾਰਨ ਕੋ ਜਾਏ,
ਤਰ੍ਹਾਂ ਕੁੱਤਾ ਜਿਹੜਾ ਹੁੰਦਾ ਦਰਵਾਜਿਆਂ ਦੇ ਉੱਪਰ ਜਾਂਦਾ ਹੈ,
ਵਾਰ ਵਾਰ ਅਪਮਾਨ ਪਾਏ,
ਦਰ ਦਰ ਭਟਕਦਾ ਰਹਿੰਦਾ ਤੇ ਅਪਮਾਨ ਪ੍ਰਾਪਤ ਕਰਦਾ। ਇਸੇ ਤਰ੍ਹਾਂ ਕੁੱਤੇ ਕੁੱਕਰ ਦੇ ਨਿਆਈ ਵਾਰ ਵਾਰ ਜਨਮ ਲੈਂਦਾ, ਤੇ ਜਨਮ ਤੋਂ ਬਾਅਦ ਬਚਪਨ ਆਉਂਦਾ, ਤੇ ਬਚਪਨ ਦੇ ਵਿੱਚ ਇੰਨੀਆਂ ਬੇਇੱਜ਼ਤੀਆਂ ਤੇ ਇੰਨਾ ਕੁਝ, ਇੰਨੇ ਦੁੱਖ ਸਹਾਰਦਾ ਹੈ ਵਾਰ ਵਾਰ।
ਬਾਲ ਅਵਸਥਾ ਅਸ ਦੁੱਖ ਖਾਨੇ,
ਇਹ ਬਚਪਨ ਦੀ ਅਵਸਥਾ ਜਿਹਨੂੰ ਕਹਿੰਦੇ ਬੜੀ ਸ਼ਾਹੀ ਹੁੰਦੀ ਹੈ, ਇਹ ਦੁੱਖਦਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਬਚਪਨ ਵਰਗ, ਕਹਿੰਦੇ ਮੌਜ ਨਹੀਂ ਲੱਭਣੀ ਤੇ ਸਾਰੀ ਹੈ ਦੁੱਖਦਾਈ। ਗਰੀਬ ਨਵਾਜ ਨੇ ਸਾਰੇ ਦੁੱਖ ਜਣਾਏ ਆ, ਇਹ ਦੁੱਖਾਂ ਦੀ ਖਾਣ ਹੈ, ਬਚਪਨ ਦੀ ਅਵਸਥਾ ਹੈ ਜੋ
ਜਿਸ ਮੈਂ ਸੁਖ ਕੀ ਰੰਚ ਨਾ ਜਾਣੇ,
ਜਿਸ ਦੇ ਵਿੱਚ ਬਚਪਨ ਦੀ ਅਵਸਥਾ ਦੇ ਵਿੱਚ ਰੰਚਕ ਮਾਤਰ ਵੀ ਸੁਖ ਨਹੀਂ ਹੈ,
ਤਾਂ ਤੇ ਸਿਮਰਨ ਸ੍ਰੀ ਕਰਤਾਰਾ
ਕਰਕੇ ਉਹ ਬਚਪਨ ਦੀ ਅਵਸਥਾ ਸਾਡੇ ਤੇ ਦੁਬਾਰਾ ਨਾ ਆਵੇ। ਉਹ ਦੁਬਾਰਾ ਉਸ ਅਵਸਥਾ ਬਚਪਨ ਦੀ ਅਵਸਥਾ ਤੋਂ ਬਚਣ ਦੇ ਵਾਸਤੇ ਪਰਮੇਸ਼ਰ ਦਾ ਸਿਮਰਨ ਕਰੀਏ।
ਨਰ ਤਨ ਧਰਕੇ ਕਰੋ ਉਧਾਰ,
ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖਾ ਸਰੀਰ ਪ੍ਰਾਪਤ ਕਰਕੇ ਤੇ ਆਪਣਾ ਬਚਾ ਕਰ ਲਵੋ,
ਬੋਰੂ ਜਵਾ ਅਵਸਥਾ ਪਾਏ।
ਹੁਣ ਦੂਸਰੀ ਅਵਸਥਾ ਮਹਾਰਾਜ ਬਿਆਨ ਕਰਨ ਲੱਗੇ, ਉਹ ਹੈ ਜਵਾਨੀ ਦੇ।
ਕਾਮ ਪਿਸ਼ਾਚ ਲੱਗੇ ਤਬ ਧਾਏ,
ਹੁਣ ਬਚਪਨ ਲੰਘ ਗਿਆ ਤੇ ਜਵਾਨੀ ਦੀ ਅਵਸਥਾ ਆ ਗਈ ਹੈ। ਜਵਾਨੀ ਚ ਕੀ ਹੁੰਦਾ? ਕਾਮ ਪਿਸ਼ਾਚ ਲੱਗੇ ਤਬ ਧਾਏ, ਜਦੋਂ ਜਵਾਨ ਹੁੰਦਾ ਸਰੀਰ ਚ ਬਲ ਆ ਜਾਂਦਾ, ਸਰੀਰ ਜਿਹੜਾ ਹੈ ਉਹ ਵਿਕਸਿਤ ਹੋ ਜਾਂਦਾ, ਤਦੋਂ ਜਿਹੜਾ ਕਾਮ ਹੈ, ਕਾਮ ਰੂਪੀ ਭੂਤ ਆ ਕਰਕੇ ਸਰੀਰ ਨੂੰ ਜਵਾਨੀ ਦੇ ਵਿੱਚ ਚੰਬੜ ਜਾਂਦਾ ਹੈ।
ਉਸ ਰੋਜ ਚਿੱਤ ਬਹੁ ਭੰਤੇ,
ਜਦੋਂ ਕਾਮ ਆ ਕਰਕੇ ਵਿਆਪਦਾ, ਉਦੋਂ ਜਿਹੜਾ ਚਿੱਤ ਹੈ ਕਾਮ ਨੂੰ ਪਾ ਕਰਕੇ ਤੇ ਕਮਲ ਦੇ ਵਾਂਗੂ ਖਿੜ ਜਾਂਦਾ ਹੈ।
ਪੰਖਰੀ ਜਿਹੇ ਵਿਕਸਾ ਤੇ,
ਬਹੁਤੇ ਜਿਹੜੇ ਭੋਗ ਭੋਗਣੇ ਨੇ ਕਾਮ ਨੂੰ ਪਾ ਕਰਕੇ, ਤੇ ਇਸ ਤਰੀਕੇ ਨਾਲ ਮਨ ਵਿੱਚ ਭੋਗਾਂ ਨੂੰ ਭੋਗਣ ਦੀ ਇੱਛਾ ਪੈਦਾ ਹੁੰਦੀ ਹੈ। ਇਹ ਮੰਨ ਲਓ ਕਮਲ ਦੀਆਂ ਪੰਖੜੀਆਂ ਖਿੜਦੀਆਂ ਹਨ।
ਜੋ ਨਿਰਧਨੀ ਧਨੀ ਕੇ ਪਾਸ,
ਜਿਵੇਂ ਕੋਈ ਨਿਰਧਨੀ ਹੋਵੇ, ਕੰਗਾਲ ਹੋਵੇ, ਤੇ ਉਹ ਜਾ ਕਰਕੇ ਧਨੀ ਦੇ ਪਾਸ
ਸਥਿਤੀ ਧਾਰ ਔਰ ਆਸਾ,
ਉੱਥੇ ਜਾ ਕਰਕੇ ਟਿਕ ਜਾਂਦਾ ਤੇ ਹਿਰਦੇ ਦੇ ਵਿੱਚ ਆਸ ਧਾਰਦਾ ਕਿ ਹੁਣ ਮੈਨੂੰ ਇਸ ਧਨੀ ਦੇ ਕੋਲੋਂ ਕੁਝ ਪ੍ਰਾਪਤ ਹੋਵੇਗਾ।
ਜੋ ਪਿਖ ਜੁਵਾ ਜੋ ਸਰਬ ਵਿਕਾਰ,
ਇਸ ਤਰ੍ਹਾਂ ਆਪਣੀ ਜਵਾਨੀ ਦੀ ਅਵਸਥਾ ਜਦੋਂ ਆਉਂਦੀ ਹੈ, ਜਵਾਨੀ ਦੀ ਅਵਸਥਾ ਨੂੰ ਵੇਖ ਕਰਕੇ ਤੇ ਕਾਮ ਭੱਜਾ ਆਉਂਦਾ ਹੈ, ਕਾਮ ਰੂਪੀ ਭੂਤਨਾ ਆ ਜਾਂਦਾ ਜਵਾਨੀ ਦੇ ਵਿੱਚ, ਇਸ ਪ੍ਰਕਾਰ ਸਾਰੇ ਵਿਕਾਰ ਪੈਦਾ ਕਰ ਦਿੰਦਾ ਹਿਰਦੇ ਵਿੱਚ।
ਆਇਸ ਸਿੱਤ ਹੋਇਆ ਨਰਨ ਮਝਾਰ,
ਤੇ ਮਨੁੱਖਾਂ ਦੇ ਵਿੱਚ ਆ ਕਰਕੇ ਕਾਮ ਜਿਹੜਾ ਟਿਕ ਜਾਂਦਾ ਹਿਰਦੇ ਵਿੱਚ,
ਕਾਮ ਪਿਸ਼ਾਚ ਲੱਗੂ ਇਸ ਤਾਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਵਾਨੀ ਦੇ ਵਿੱਚ ਕਾਮ ਰੂਪੀ ਜਿਹੜਾ ਭੂਤਨਾ ਹੈ ਉਹ ਆ ਕੇ ਲੱਗਦਾ ਹੈ।
ਨਾਰ ਗਰਤ ਮੈਂ ਦੇਹ ਡਿਗਾਏ,
ਤੇ ਪਰਾਇਆ ਤਨ ਰੂਪੀ ਖੂਹ ਦੇ ਵਿੱਚ ਇਹ ਜਿਹੜਾ ਕਾਮ ਰੂਪੀ ਭੂਤਨਾ ਮਨੁੱਖ ਨੂੰ ਡੇਗ ਦਿੰਦਾ ਹੈ।
ਮੈਂ ਪਰਿਉ ਮਹਾਂ ਦੁਖ
ਤਰੀਕੇ ਨਾਲ ਭੋਗਾਂ ਦੇ ਵਿੱਚ ਇਸ ਖੂਹ ਦੇ ਵਿੱਚ ਡਿੱਗ ਪੈਂਦਾ ਤੇ ਬਹੁਤ ਭਾਰੀ ਦੁੱਖ ਪ੍ਰਾਪਤ ਕਰਦਾ ਹੈ।
ਨਿਕਲੂ ਜਾਏ ਨਾ ਜਨਮ ਗਵਾਵੇ,
ਇਹਦੇ ਵਿੱਚੋਂ ਨਿਕਲਿਆ ਨਹੀਂ ਜਾਂਦਾ, ਬੜਾ ਔਖਾ ਹੈ ਇਹਦੇ ਵਿੱਚੋਂ ਨਿਕਲਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਨਿਕਲਿਆ ਜਾਂਦਾ ਤੇ ਜਨਮ ਗਵਾਵੇ, ਆਪਣਾ ਸਾਰਾ ਜਨਮ ਇਸੇ ਕੰਮ ਦੇ ਵਿੱਚ ਹੀ ਗਵਾ ਦਿੰਦਾ ਹੈ।
ਜਿਨ ਭੋਗੋਂ ਕੋ ਸੁਖ ਲਗ ਭੋਗੇ,
ਇਹਨਾਂ ਭੋਗਾਂ ਨੂੰ, ਕਾਮ ਦੇ ਭੋਗਾਂ ਨੂੰ ਬਹੁਤ ਸਾਰੇ ਸੁਖ ਕਰਕੇ ਭੋਗਦਾ ਹੈ।
ਉਹ ਸਭ ਦੁੱਖੋ ਕਾਰਨ ਸੋਗੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਸਾਰੇ ਸੁਖ ਨੇ ਨਾ ਕਾਮ ਦੇ, ਇਹ ਦੁੱਖਾਂ ਦਾ ਕਾਰਨ ਬਣ ਜਾਂਦੇ ਹਨ।
ਜੋ ਕੰਚਨ ਕੱਟ ਵਿਖ ਕੋ ਪੂਰਾ,
ਹੁਣ ਉਦਾਹਰਨ ਦਿੰਦੇ ਜਿਵੇਂ ਸੋਨੇ ਦਾ ਘੜਾ ਹੋਵੇ, ਵੇਖੋ ਨੂੰ ਸੋਨੇ ਦਾ ਘੜਾ ਤੇ ਉਹਦੇ ਵਿੱਚ ਜ਼ਹਿਰ ਪਾਈ ਹੋਵੇ,
ਕਰੇ ਪਾਨ ਪਿਖ ਹੈ ਪਿਖ ਕਹਤੇ ਰੂਰਾ,
ਸੁੰਦਰ ਘੜਾ ਸੋਨੇ ਦਾ ਵੇਖ ਕਰਕੇ ਤੇ ਕੋਈ ਮਨੁੱਖ ਉਸ ਜ਼ਹਿਰ ਨੂੰ ਪੀ ਲਵੇ,
ਜੋ ਵਿਚਾਰ ਬਿਨ ਸੁੰਦਰ ਨਾਰੇ,
ਇਸ ਤਰ੍ਹਾਂ ਵਿਚਾਰ ਤੋਂ ਬਿਨਾ ਮਨੁੱਖ ਜਿਹੜਾ ਪਰਾਏ ਤਨਾਂ ਨੂੰ ਭੋਗਦਾ ਹੈ,
ਭੋਗੇ ਹੋਇਆ ਅਧੀਨ ਦੁੱਖ ਕਾਰੇ,
ਤੇ ਬੜਾ ਅਧੀਨ ਹੋ ਕਰਕੇ ਭੋਗਦਾ ਹੈ ਤੇ ਬਹੁਤ ਭਾਰੀ ਦੁੱਖ ਪ੍ਰਾਪਤ ਹੁੰਦਾ, ਬੁਢਾਪੇ ਦੇ ਵਿੱਚ ਜਾ ਕਰਕੇ ਤੇ ਗਾਂ ਨਰਕਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ।
ਜਵਾ ਆਵਈ ਨਿਸਾ ਭਰਕੂਰਾ,
ਤੇ ਜਵਾਨੀ ਜਿਹੜੀ ਜਦੋਂ ਜਵਾਨੀ ਚੜ੍ਹਦੀ ਹੈ ਤੇ ਜਵਾਨੀ ਕਾਲੀ ਦੇ ਕਾਲੀ ਰਾਤ ਵਾਂਗੂ ਆਉਂਦੀ ਹੈ।
ਪੰਜ ਚੋਰ ਕਰ ਹੀ ਬੜ ਜੋਰਾ,
ਤੇ ਪੰਜ ਜੋਰ ਪੰਜ ਜਿਹੜੇ ਚੋਰ ਨੇ ਇਸ ਜਵਾਨੀ ਰੂਪ ਕਾਲੀ ਰਾਤ ਵਿੱਚ ਤੇ ਮਨੁੱਖ ਦੇ ਅੰਦਰ ਸ਼ੁਭ ਗੁਣਾਂ ਦੀ ਚੋਰੀ ਕਰਦੇ ਹਨ।
ਸਤ ਸੰਤੋਖ ਵਿਰਾਗ ਵਿਚਾਰ,
ਸੱਚ ਬੋਲਣਾ, ਸਤ ਜਤ ਸਤ ਵਿੱਚ ਰਹਿਣਾ, ਸੰਤੋਖ ਰੱਖਣਾ, ਵਿਰਾਗ ਸੰਸਾਰ ਦੇ ਵਿੱਚੋਂ ਉਪਰਾਮਤਾ ਧਾਰਨ ਕਰਨੀ ਤੇ ਧਰਮ ਦੀ ਵਿਚਾਰ ਕਰਨੀ ਹੈ। ਜੋ
ਸ਼ਾਂਤ ਆਤਮਾ ਧਨ ਇਹ ਭਾਰਾ,
ਇਹ ਬੜਾ ਭਾਰੀ ਧਨ ਹੈ ਤੇ ਇਹਦੇ ਨਾਲ ਜਿਹੜੀ ਆਤਮਾ ਹੈ ਮਨ ਹੈ ਸ਼ਾਂਤ ਰਹਿੰਦਾ ਹੈ। ਇਹ ਪੰਜ ਚੋਰ ਇਹਨਾਂ ਗੁਣਾਂ ਨੂੰ ਲੁੱਟ ਲੈਂਦੇ ਤੇ ਅਸ਼ਾਂਤ ਕਰ ਦਿੰਦੇ ਹਨ।
ਸਰਬ ਸੋ ਚੋਰ ਖਸੂਟ ਲਜਾਏ,
ਕਾਮ ਰੂਪੀ ਜਿਹੜੇ ਚੋਰ ਨੇ ਸ਼ੁਭ ਗੁਣਾਂ ਨੂੰ ਖੋਹ ਲੈਂਦੇ ਹਨ ਤੇ ਇਸੇ ਤਰੀਕੇ ਨਾਲ ਜਨਮ ਮਰਨ ਦਾ ਦੁੱਖ ਮਿਲਦਾ ਹੈ।
ਜਨਮ ਮਰਨ ਦਾਰਦ ਦੁੱਖ ਪਾਏ,
ਜੰਮਣ ਤੇ ਮਰਨ ਦਾ ਬੜਾ ਭਾਰੀ ਦੁੱਖ ਪ੍ਰਾਪਤ ਹੁੰਦਾ ਤੇ ਗਰੀਬੀ ਕੰਗਾਲੀ ਇਹ ਕਾਮ ਲਿਆ ਦਿੰਦਾ, ਅਵਿੱਤ ਚੰਚਲ ਤੇ ਇਸੇ ਤਰੀਕੇ ਨਾਲ ਕਰ ਦਿੰਦਾ ਹੈ। ਅਵਿੱਤ ਧਨ ਤੋਂ ਬਿਨਾ ਅਲਪ ਸੁੱਖ, ਅਵਿੱਤ ਚੰਚਲ ਊਚ ਮੂਚ ਸਮਾ ਊਚ ਨੀਚ ਸਮਾਵਣ ਹੈ, ਗੁਰੂ ਅਰਜਨ ਦੇ ਮਹਾਰਾਜ ਦੇ ਵਾਕ ਨੇ। ਇਹ ਕਾਮੰਗ ਨਰਕ ਵਿਸਰਾਮੰਗ ਬਹੁ ਜੁਨੀ ਪ੍ਰਮਾਵਣ ਹੈ, ਚਿਤ ਹਰਨੰਗ ਤ੍ਰੈ ਲੋਕ ਗਮਯੰਗ ਜਪ ਤਪ ਸੀਲ ਬਦਾਰਨ ਹੈ। ਅਵਿੱਤ ਅਲਪ ਸੁੱਖ, ਅਵਿੱਤ ਚੰਚਲ ਊਚ ਨੀਚ ਸਮਾਵਣ ਹੈ, ਜਪ ਨੂੰ ਤਪ ਨੂੰ ਨਾਸ ਕਰਦਾ, ਸੀਲ ਠੰਡਾ ਸੁਭਾਅ ਜਿਹੜਾ ਨਾਸ ਹੋ ਜਾਂਦਾ, ਧਨ ਤੋਂ ਬਿਨਾਂ ਕਰ ਦਿੰਦਾ ਅਲਪ ਸੁਖ ਸੁਖ ਥੋੜਾ ਮਾਤਰ ਸੁਖ ਹੈ ਸਪਰਸ਼ ਮਾਤਰ ਹੀ ਇਸ ਤਰੀਕੇ ਨਾਲ ਇਹਦਾ ਸੁਖ ਹੈ ਤੇ ਇਸ ਤਰੀਕੇ ਨਾਲ ਇਹ ਗਰੀਬੀ ਆ ਜਾਂਦੀ ਦੁੱਖਾਂ ਨੂੰ ਪ੍ਰਾਪਤ ਕਰਦਾ ਤੇ ਜੰਮਣ ਮਰਨ ਦੇ ਬੜੇ ਭਾਰੀ ਦੁੱਖ ਪ੍ਰਾਪਤ ਹੁੰਦੇ ਨੇ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਪਨ ਦੇ ਦੁੱਖ ਤੇ ਜਵਾਨੀ ਦੇ ਦੁੱਖ ਮਹਾਰਾਜ ਨੇ ਜਣਾਏ ਨੇ ਬੁਢਾਪੇ ਦੀ ਅਵਸਥਾ ਦੇ ਵਿੱਚ ਜਾ ਕੇ ਕੀ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਕੱਲ ਨੂੰ ਕਿਰਪਾ ਕਰਨਗੇ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਆਪ ਸੰਗਤ ਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਜੀ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ਣੀ ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦੇ ਚ ਵਸੇ ਤਾਂ ਜੋ ਲੋਕ ਸੁਖੇ ਤੇ ਪ੍ਰਲੋਕ ਸੁਖੇ ਲੈ ਹੁਣ ਹੋਈਆਂ ਭੁੱਲਾਂ ਦੀਆਂ ਮਾਫੀਆਂ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।